ਐ ਸਿਆਣੇ ਮਨ ਗੁਰੂ ਦੀ ਮਤ ਧਾਰਨ ਕਰਕੇ ਸਿਆਣਾ ਬਣਨਾ ਖੁਸ਼ਹਾਲ।
ਸ੍ਰੀ ਵਾਹਿਗੁਰੂ।
ਗੁਰ ਕੀ ਮਤ ਆਪਣੀ ਮਤ ਛੱਡ ਦੇ, ਗੁਰ ਕੀ ਮਤ ਤੂੰ ਲਿਹੇ ਆਨੇ।
ਆਣਿਆ ਮਨਾ ਮਤ ਧਾਰ ਲੈ ਗੁਰਾਦੀ, 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 ਮਤ ਧਾਰ ਲੈ।
ਭਗਤ ਬਿਨਾ ਬਹੁਤ ਡੂਬੇ ਸਿਆਣੇ, ਭਗਤੀ ਤੋਂ ਬਿਨਾ, ਗੁਰੂ ਤੋਂ ਬਿਨਾ ਵੱਡੇ ਵੱਡੇ ਸਿਆਣੇ ਕਹਾਉਣ ਵਾਲੇ ਡੁੱਬ ਗਏ। ਤੇ ਗੁਰੂ ਦੀ ਮਤ ਧਾਰਨ ਕਰੀਏ। ਸਤ ਸੰਗਤ, ਜਿਹਨਾਂ ਕੋਲ ਗੁਰੂ ਦੀ ਮਤ ਹੈ, ਜਿਹਨਾਂ ਕੋਲ ਗੁਰਮਤ ਹੈ, ਉਹਨਾਂ ਨੇ ਆਪਣੀ ਮਤ ਕੱਢ ਦਿੱਤੀ, ਆਪਣੀ ਮਤ ਦਾ ਤਿਆਗ ਕਰ ਦਿੱਤਾ। ਪਰ ਖਿਮਾ ਕਰਨਾ ਵਿਰਲੇ ਵਿਰਲੇ ਨੇ ਜਿਹਨਾਂ ਕੋਲ ਗੁਰੂ ਦੀ ਮਤ, ਜਿਹਦੇ ਗੁਰਮਤ ਅਨੁਸਾਰ ਆਪਣਾ ਜੀਵਨ ਜਿਉਂਦੇ, ਆਪਣਾ ਜੀਵਨ ਬਸਰ ਕਰਦੇ। ਨਹੀਂ ਤੇ ਮਨ ਦੀ ਮਤ ਜ਼ਿਆਦਾ, ਮਨ ਆਈ ਬਹੁਤੀ ਕਰਨੇ ਆ, ਗੁਰੂ ਦੀ ਕੋਈ ਵਿਰਲੇ ਹੀ ਮੰਨਦਾ। ਕਈ ਲੋਕ ਕਹਿਣਗੇ, ਪੁੱਛਦੇ ਨੇ, ਬਾਬਾ ਜੀ ਮਨ ਕਿਵੇਂ ਮਾਰਿਆ ਜਾਂਦਾ, ਇਹ ਮਨ ਕਿਵੇਂ ਮਰੇਗਾ? ਜਾਂ ਬਹੁਤੇ ਕਹਿਣਗੇ, ਗੁਰਦੁਆਰੇ ਜਾਈਦਾ ਮਨ ਨਹੀਂ ਲੱਗਦਾ, ਬਾਣੀ ਪੜ੍ਹੀ ਦੀ ਆ ਮਨ ਨਹੀਂ ਮੰਨਦਾ, ਸਿਮਰਨ ਕਰੀ ਦਾ ਮਨ ਨਹੀਂ ਮੰਨਦਾ, ਟੀਵੀ ਅੱਗੇ ਦੋ ਦੋ ਘੰਟੇ ਮਨ ਮੰਨ ਜਾਂਦਾ। ਕੋ
ਸਤਨਾਮ,
ਟੀਵੀ ਅੱਗੇ ਤਿੰਨ ਘੰਟੇ ਵੀ ਮਨ ਮੰਨ ਜਾਂਦਾ। ਭਲਾ ਇਹਦੇ ਵਿੱਚ ਕੀ ਕਾਰਨ ਹੈ ਵੀ ਟੀਵੀ ਅੱਗੇ ਤਿੰਨ ਘੰਟੇ ਦਾ ਪਤਾ ਹੀ ਨਹੀਂ ਲੱਗਦਾ, ਉਦਾਂ ਮਨ ਮੰਨਦਾ ਹੀ ਨਹੀਂ, ਇਹਦਾ ਕਾਰਨ ਕੀ ਹੈ? ਜੋ ਸਾਹਮਣੇ ਆ ਨਾ, ਉਹ ਸਾਡੇ ਅੰਦਰ ਹੈ, ਅੰਸ ਨੇ, ਜੋ ਬਾਹਰ ਹੋਰ ਮਨ ਰਸ ਚਾਹੁੰਦਾ, ਜਿੱਥੇ ਰਸ ਨਹੀਂ ਉੱਥੇ ਮਨ ਲੱਗਦਾ। ਮੇਲ ਹੋਵੇ, ਮਨ ਮਿਲ ਜਾਏ, ਜੋ ਬਾਹਰ ਟੀਵੀਆਂ 'ਚ ਅੱਜ ਕੱਲ੍ਹ ਹੋ ਰਿਹਾ ਹੈ, ਉਹ ਸਾਡੇ ਮਨ ਦੇ ਅੰਦਰ ਹੈ, ਉੱਥੇ ਮਨ ਲੱਗ ਜਾਂਦਾ। ਤੇ ਜੋ ਬਾਣੀ 'ਚ ਹੈ, ਉਹ ਸਾਡੇ ਅੰਦਰ ਹੈ ਹੀ ਨਹੀਂ, ਉੱਥੇ ਮਨ ਲੱਗਦਾ ਹੀ ਨਹੀਂ। ਗੁਰੂ
ਸਤਨਾਮ,
ਉਹ ਸਾਰਾ ਕੁਝ ਹੀ ਸਾਡੇ ਮਨ ਤੋਂ ਉਲਟ ਹੈ। ਜੋ ਸਤਿਗੁਰੂ ਕਹਿੰਦੇ ਨੇ ਉਹ ਬਿਲਕੁਲ ਉਲਟ ਹੈ, ਤੇ ਜੋ ਟੀਵੀ 'ਚ ਹੋ ਰਿਹਾ ਉਹ ਸਾਡੇ ਮਨ ਨਾਲ ਮੇਲ ਖਾ ਜਾਂਦਾ, ਕਿਉਂਕਿ ਜੋ ਉਹ ਹੈ ਉਹੀ ਮਨ ਚਾਹੁੰਦਾ। ਆਖੋ
ਸਤਨਾਮ।
ਤੇ ਧਿਆਨ ਦਿਓ, ਕਈ ਉਹ ਵੀ ਲੋਕ ਨੇ ਜੇ ਬੱਚੇ ਟੀਵੀ ਲਾ ਲੈਣਗੇ ਤੇ ਝਿੜਕਦੇ ਨੇ ਨਾਲ ਲਾ, ਕਈ ਕੱਪੜਾ ਲੈ ਕੇ ਸੌਂ ਜਾਂਦੇ, ਨਹੀਂ ਮੈਨੂੰ ਨਹੀਂ ਚੰਗਾ ਲੱਗਦਾ, ਮੈਨੂੰ ਇਹ ਵਧੀਆ ਨਹੀਂ ਲੱਗਦਾ, ਕਈ ਹੋਵੇ। ਕਈ ਜਿਹੜੇ ਕਹਿੰਦੇ ਅਸੀਂ ਬਚ ਹੀ ਨਹੀਂ ਸਕਦੇ ਟੀਵੀ ਬਿਨਾਂ, ਉਹ ਵੀ ਕਈਆਂ ਦਾ ਮਨ ਨਹੀਂ ਮੰਨਦਾ, ਕਈਆਂ ਦਾ ਬਾਣੀ ਵਿੱਚ ਮਨ ਮੰਨਦਾ, ਜੋ ਸਤਿਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਚੱਲਦੇ ਨੇ। ਪਰ ਦੁਨੀਆ ਵਿੱਚ ਕੋਈ ਬੰਦਾ ਐਸਾ ਨਹੀਂ ਜਿਹੜਾ ਆਪਣਾ ਮਨ ਨਹੀਂ ਮਾਰਦਾ। ਖਸਤਨਾ ਹਰ ਕੋਈ ਆਪਣਾ ਮਨ ਮਾਰਦਾ, ਹਰ ਕੋਈ ਆਪਣਾ ਮਨ ਮਾਰਦਾ ਹੈ, ਪਰ ਕਿਸੇ ਨੇ ਮਨ ਮਾਰਿਆ ਮਾਇਆ ਪਿੱਛੇ, ਕਿਸੇ ਨੇ ਮਨ ਮਾਰਿਆ ਆਪਣੀ ਧੀ ਪਿੱਛੇ, ਕਿਸੇ ਨੇ ਮਨ ਮਾਰਿਆ ਆਪਣੇ ਪੁੱਤ ਪਿੱਛੇ, ਕਿਸੇ ਨੇ ਮਨ ਮਾਰਿਆ ਜ਼ਮੀਨ ਪਿੱਛੇ, ਕਿਸੇ ਨੇ ਮਨ ਮਾਰਿਆ ਆਪਣੀ ਕੁਰਸੀ ਪਿੱਛੇ, ਪਰ ਗੁਰੂ ਪਿੱਛੇ ਕੋਈ ਵਿਰਲਾ ਵਿਰਲਾ ਹੀ ਹੈ ਜਿਹਨੇ ਮਨ ਮਾਰਿਆ ਹੋਵੇ। ਧਿਆਨ ਨਾਲ ਸਮਝਿਓ ਪਿਆਰਿਓ, ਜਿਹੜੇ ਲੋਕ ਕਹਿੰਦੇ ਨੇ ਵੀ ਮੇਰਾ ਮਨ ਨਹੀਂ ਮਰਦਾ ਜਾਂ ਮੈਂ ਮਨ ਮੇਰਾ ਮੰਨਦਾ ਨਹੀਂ, ਮਨ ਨੂੰ ਤੇ ਮਨਾਉਣਾ ਪਏਗਾ। ਧਿਆਨ ਦਿਓ, ਕਈ ਵਾਰੀ ਏਦਾਂ ਹੋਇਆ ਹੈ, ਬਹੁਤਾ ਅੱਜ ਹਾਲ ਇਹ ਆ ਵੀ ਦਾਜ ਦੇ ਲੋਭੀ ਬੰਦਿਆਂ ਨੇ ਬੜੇ ਮੂੰਹ ਅੱਡੇ ਨੇ, ਬੜੇ ਜਿਨ੍ਹਾਂ ਦੇ ਘਰ ਪੁੱਤ ਹੋ ਜਾਂਦਾ, ਜਿੱਦਣ ਬੱਚਾ ਹੋ ਗਿਆ ਉਦਣ ਤੋਂ ਆਸ ਲੱਗ ਜਾਂਦੀ ਆ ਮਨ ਵਿੱਚ ਕਿ ਇੱਕ ਦਿਨ ਆਉਣਾ ਹੈ ਸਾਡਾ ਘਰ ਭਰ ਜਾਣਾ ਹੈ। ਉੱਥੋਂ
ਸਤਨਾਮ
ਮੈਂ ਬੜੇ ਲੋਕਾਂ ਨੂੰ ਵੇਖਿਆ, ਜੇ ਕਿਸੇ ਨੂੰ ਕਹੀਏ ਵੀ ਏਡਾ ਸੋਹਣਾ ਤੇਰਾ ਘਰ ਹੈ ਤੇ ਇਹਦੇ ਵਿੱਚ ਕੋਈ ਸਮਾਨ ਵੀ ਲਿਆ ਕੇ ਰੱਖ, ਅੱਗੋਂ ਪਤਾ ਕੀ ਕਹਿਣਗੇ, ਬਾਬਾ ਜੀ ਕੋਈ ਨੀ ਆ ਹੀ ਜਾਣਾ ਜੀ, ਮੁੰਡਾ ਭਾਵੇਂ ਅਜੇ 5 ਸਾਲਾਂ ਦਾ ਹੀ ਹੋਵੇ ਆ ਹੀ ਜਾਣਾ, ਹੁਣੇ ਹੀ ਆਸਾਂ ਲੱਗੀਆਂ ਪਈਆਂ। ਜੇ ਕਿਸੇ ਨੂੰ ਕਹੋ ਵੀ ਤੂੰ ਇੰਨਾ ਮਹਾਰਾਜ ਦੀ ਕਿਰਪਾ ਭਾਗ ਲੱਗੇ ਆ ਤੇ ਤੂੰ ਗੱਡੀ ਰੱਖਣਾ ਕੋਈ, ਤੇ ਅੱਗੋਂ ਕਹਿਣਗੇ ਬਾਬਾ ਜੀ ਕੋਈ ਨੀ ਆ ਹੀ ਜਾਣੀ ਹੈ, 8 ਸਾਲਾਂ ਦਾ ਮੁੰਡਾ ਅਜੇ ਆ ਹੀ ਜਾਣੀ ਹੈ, ਤੇ ਭਾਵੇਂ ਮੁੰਡਾ ਵੱਡਾ ਹੋ ਕੇ ਬਹਿਣ ਵੀ ਨਾ ਦੇਵੇ, ਚੱਲ ਬੁੜਿਆ ਮੈਟ ਲਪੇੜ ਤਾਂ ਚੱਲ ਥੱਲੇ, ਭਾਵੇਂ ਉਹ ਬਾਅਦ ਚ ਬਹਿਣ ਵੀ ਨਾ ਦੇਵੇ, ਪਰ ਆਸਾਂ ਨੇ ਬੜੀਆਂ ਵੱਡੀਆਂ ਤੇ ਦਾਜ ਦੇ ਲੋਭੀਆਂ ਨੇ ਬੜੇ ਅੱਜ ਮੂੰਹ ਅੱਡੇ ਹੋਏ। ਕਈ ਲੋਕ ਤੇ ਵਪਾਰ ਕਰਦੇ ਨੇ, ਵਿਚੋਲੇ ਆ ਕੇ ਪੁੱਛਣਗੇ, ਜਿਵੇਂ ਪਹਿਲੇ ਆ ਮੰਡੀਆਂ ਵਿੱਚ ਮੱਝਾਂ ਵਿਕਦੀਆਂ ਨੇ ਗਾਵਾਂ ਵਿਕਦੀਆਂ ਨੇ, ਤੇ ਜਿਵੇਂ ਆ ਸਾਧ ਸੰਗਤ ਟਰੈਕਟਰ ਖਲੋਤੇ ਨੇ ਗੱਡੀਆਂ ਖਲੋਤੀਆਂ ਨੇ ਵਿਕਦੀਆਂ ਨੇ, ਤੇ ਲੋਕ ਆ ਕੇ ਪੁੱਛਦੇ ਨੇ ਫਲਾਣਾ ਸਿਆ ਮੱਝ ਦਾ ਕੀ ਲੈਣਾ, 15,000 ਲੈਣਾ ਕਿ 17,000 ਲੈਣਾ ਕਿ 20,000 ਲੈਣਾ। ਜਿਵੇਂ ਵਪਾਰੀ ਆ ਕੇ ਪੁੱਛਦਾ ਨਾ ਉਹ ਮੱਝ ਦਾ ਕੀ ਲੈਣਾ, ਅੱਜ ਕੱਲ ਵਿਚੋਲੇ ਆ ਕੇ ਏਦਾਂ ਪੁੱਛਣਗੇ ਫਲਾਣਾ ਸਿਆ ਤੇਰਾ ਮੁੰਡਾ ਜਵਾਨ ਹੋ ਗਿਆ ਮੁੰਡੇ ਦਾ ਕੀ ਲੈਣਾ, ਵਪਾਰ ਬਣਾਤਾ ਨਾ ਮੁੰਡਿਆਂ। ਤੇ ਫਿਰ ਦਾਜ ਦੇ ਲੋਭੀ ਜਿਵੇਂ ਉਹ ਕਹਿੰਦੇ ਨੇ ਅਸੀਂ 15,000 ਲੈਣਾ ਮੱਝ ਦਾ, ਕੋਈ 20,000 ਕਹਿੰਦਾ, ਕਿਸੇ ਨੇ ਆਖਿਆ ਮੈਨੂੰ ਮੋਟਰਸਾਈਕਲ ਚਾਹੀਦਾ, ਕਿਸੇ ਨੇ ਆਖਿਆ ਅਸੀਂ ਗੱਡੀ ਲੈਣੀ ਆ, ਤੇ ਮੁੰਡੇ ਵੇਚਣ ਵਾਲਾ ਹੀ ਕੰਮ ਹੈ। ਜਿਵੇਂ ਬੱਚੇ ਮਹਾਰਾਜ ਨੇ ਦਾਤ ਦਿੱਤੀ ਪਰ ਅਸੀਂ ਉਹਨਾਂ ਬੱਚਿਆਂ ਦਾ ਵਪਾਰ ਕੀਤਾ, ਤੇ ਯਾਦ ਰੱਖਿਓ ਜਿਹੜੇ ਬੱਚਿਆਂ ਦਾ ਵਪਾਰ ਕਰਦੇ ਨੇ ਫਿਰ ਉਹ ਪੋਤਰਿਆਂ ਨੂੰ ਤਰਸਦੇ ਨੇ ਜਾਂ ਫਿਰ ਦੋਤਰਿਆਂ ਨੂੰ ਤਰਸਦੇ ਨੇ। ਮਹਾਰਾਜ ਨੇ ਦਾਤ ਦਿੱਤੀ ਤੇ ਅਸੀਂ ਉਹਦਾ ਵਪਾਰ ਕੀਤਾ, ਵੇਚਣ ਵਾਲਾ ਕੰਮ ਹੋ ਗਿਆ। ਧਿਆਨ ਦਿਓ, ਦਾਸ ਬੇਨਤੀ ਕਰ ਰਿਹਾ ਮਨ ਮਾਰਨ ਦੀ, ਮਨ ਮਾਰਨਾ। ਦੁਨੀਆ ਚ ਹਰੇਕ ਬੰਦਾ ਆਪਣਾ ਮਨ ਮਾਰਦਾ, ਕੋਈ ਐਸਾ ਨਹੀਂ ਜਿਹੜਾ ਆਪਣਾ ਮਨ ਨਾ ਮਾਰੇ। ਦੋਖ ਸੇਵਾਦਾਰਾਂ ਨੂੰ ਬੇਨਤੀ, ਇੱਧਰ ਲਿਪਸ ਬੈਠੋ, ਹਿਲਜੁਲ ਨਾ ਹੋਵੇ, ਸੇਵਾਦਾਰ ਦੋਖ ਇੱਧਰ ਬੈਠੋ, ਇੱਧਰੋਂ ਕੋਈ ਨਾ ਆਵੇ, ਧਿਆਨ ਜੋੜ ਕੇ ਰੱਖੀ। ਕਿਸੇ ਦੀ ਲੜਕੀ ਦਾ ਵਿਆਹ ਹੋਵੇ, ਕੁੜਮ ਆਇਆ, ਧਿਆਨ ਦਿਓ, ਕੁੜਮ ਨੇ ਆ ਕੇ ਆਉਣ ਸਾਰ ਵਿਚੋਲਾ ਗਲ ਪੈ ਗਿਆ, ਤੁਸੀਂ ਪ੍ਰਬੰਧ ਨਹੀਂ ਕੀਤਾ, ਤੁਸੀਂ ਆ ਮਠਿਆਈ ਨਹੀਂ ਵਧੀਆ ਬਣਾਈ, ਤੁਸੀਂ ਸਾਨੂੰ ਆਉਂਦਿਆਂ ਨੂੰ ਠੰਡੇ ਨਹੀਂ ਪਿਆਏ, ਤੁਸੀਂ ਸਾਡੇ ਆਉਂਦਿਆਂ ਦੀ ਸੇਵਾ ਨਹੀਂ ਕੀਤੀ। ਕਈ ਵਾਰੀ ਮੁੰਡੇ ਦਾ ਬਾਪੂ ਲੜਕੀ ਦੇ ਪਿਤਾ ਨੂੰ ਗਾਲਾਂ ਤੱਕ ਵੀ ਕੱਢ ਦਿੰਦਾ ਹੈ, ਤੇ ਕਈ ਵਾਰੀ ਧੀ ਦਾ ਸਾਧ ਸੰਗਤ ਜੀ ਪਿਤਾ ਜਿਹੜਾ ਹੁੰਦਾ ਕਈ ਵਾਰੀ ਆਪਣੀ ਪੱਗ ਵੀ ਲਾ ਕੇ ਰੱਖ ਦਿੰਦਾ, ਵੇਖੋ ਜੀ ਮੇਰੇ ਹੱਥਾਂ ਵੱਲ ਵੇਖੋ, ਮੇਰੀ ਧੀ ਵੱਲ ਵੇਖੋ, ਲੋਕ ਸ਼ਰੀਕੇ ਚ ਮੇਰੀ ਥੂ ਥੂ ਹੋਏਗੀ, ਬਸ ਮੇਰੀ ਧੀ ਦਾ ਡੋਲਾ ਉੱਠ ਜਾਣਗਾ। ਮਨ ਨਹੀਂ ਮੰਨਦਾ ਹੁੰਦਾ, ਜਦੋਂ ਆ ਕੇ ਮੁੰਡੇ ਦਾ ਬਾਪੂ ਕਹਿੰਦਾ ਨਾ ਆਹ ਨੀ ਵਧੀਆ ਆਹ ਨੀ ਵਧੀਆ, ਲੜਕੀ ਦੇ ਪਿਤਾ ਦਾ ਮਨ ਤੇ ਇਹ ਕਹਿੰਦਾ ਵੀ ਫੜਾਂ ਬਾਹ ਤੋਂ ਤੇ ਬਾਹਰ ਕੱਢ ਦੇ ਇਹਨੂੰ, ਵੀ ਚੱਲ ਪਰੇ ਇੱਥੋਂ, ਇੰਨਾ ਖਰਚ ਕਰਦਾ ਤੇਰੇ ਨੱਕ ਤੇ ਨੀ ਚੜ੍ਹਦਾ ਕੁਛ, ਗੁੱਸਾ ਤੇ ਪੂਰਾ ਚੜ੍ਹਦਾ। ਪਰ ਬਾਪੂ ਫਿਰ ਚੁੱਪ ਕਰ ਜਾਂਦਾ, ਆਪਣੇ ਮਨ ਨੂੰ ਸਮਝਾ ਲੈਂਦਾ, ਮਨਾ ਜੇ ਮੈਂ ਹੁਣ ਕਿਤੇ ਬੋਲ ਪਿਆ ਤੇ ਧੀ ਫਿਰ ਮੇਰੇ ਬੂਹੇ ਅੱਗੇ ਬੈਠੀ ਰਹੂ ਅੱਖੂ ਸਦਨਾ
ਵਾਹਿਗੁਰੂ
ਕੀ ਇਹ ਮਨ ਮਾਰਨਾ ਨਹੀਂ ਮਨ ਤੇ ਕਹਿੰਦਾ ਸੀ ਫੜ ਬਾਹ ਤੋਂ ਤੇ ਬਾਹਰ ਕੱਢ ਦੇਣ ਨੂੰ ਕਿਹਾ ਹੀ ਕੁਛ ਨਹੀਂ ਕਿਉਂ ਨਹੀਂ ਕਿਹਾ ਆਪਣਾ ਮਨ ਮਾਰ ਲਿਆ ਕਾਹਦੇ ਪਿੱਛੇ ਆਪਣੀ ਧੀ ਪਿੱਛੇ ਆਖੋ ਸਤਨਾ
ਵਾਹਿਗੁਰੂ
ਮੁੰਡੇ ਨੇ ਕੀਤੀ ਗਲਤੀ ਪਿਤਾ ਜਾ ਕੇ ਹੱਥ ਜੋੜਦਾ ਫਿਰਦਾ ਤਰਲੇ ਕਰਦਾ ਫਿਰਦਾ ਲੋਕਾਂ ਦੇ ਪੈਰਾਂ 'ਚ ਪੱਗ ਰੱਖਦਾ ਫਿਰਦਾ ਪੈਸਾ ਖਰਚਦਾ ਆਪਣੇ ਪੁੱਤਰਾਂ ਪਿੱਛੇ ਮਨ ਮਾਰਦਾ ਕਈ ਵਾਰੀ ਜੀ ਕਰਦਾ ਵੀ ਏਡੀ ਬਦਨਾਮੀ ਮੇਰੀ ਕਰਾ ਦਿੱਤੀ ਕੱਢਾਂ ਇਹਨੂੰ ਘਰ 'ਚੋਂ ਬਾਹਰ ਪਰ ਫਿਰ ਵੀ ਨਹੀਂ ਕੱਢ ਸਕਦਾ ਪੁੱਤਾਂ ਪਿੱਛੇ ਮਨ ਮਾਰਨਾ ਪੈਂਦਾ ਬੜੀ ਵਾਰੀ ਕੋਈ ਡਰਾਈਵਰ ਜਾ ਰਿਹਾ ਗੱਡੀ ਲੈ ਕੇ ਕਿਸੇ ਪੁਲਿਸ ਵਾਲੇ ਨੇ ਮਗਰ ਗੱਡੀ ਲਾ ਲਈ ਥੱਲੇ ਉਤਰਿਆ ਦੋ ਤਿੰਨ ਥੱਪੜ ਮਾਰੇ ਕੀ ਗੱਲ ਵੀ ਭਜਾਈ ਕਿੱਧਰ ਜਾਂਦਾ ਤੂੰ ਗੱਡੀ ਫਿਰ ਕਾਗਜ਼ ਪੱਤਰ ਵਿਖਾ ਉਹ ਪੂਰੇ ਨੇ ਗੱਡੀ ਦੇ ਕਾਗਜ਼ ਵੀ ਠੀਕ ਨੇ ਲਾਇਸੈਂਸ ਵੀ ਹੈ ਸਭ ਕੁਝ ਪੂਰਾ ਹੁਣ ਜਿਹੜਾ ਥੱਲੇ ਲਾਇਆ ਹੁੰਦਾ ਨਾ ਜੀ ਤੇ ਉਹਦਾ ਵੀ ਕਰਦਾ ਵੀ ਮੈਂ ਵੀ ਦੋ ਜੜ ਦਿਆਂ ਪਰ ਉਹਨੂੰ ਪਤਾ ਹੈ ਵੀ ਜੇ ਕਿਤੇ ਮੈਂ ਹੱਥ ਚੁੱਕ ਲਿਆ ਨਾ ਮਨ ਤੇ ਕਹਿੰਦਾ ਵੀ ਇਹਨੇ ਮੈਨੂੰ ਲਾ ਕਿਵੇਂ ਦਿੱਤੀਆਂ ਦੋ ਪਰ ਉਦੋਂ ਫਿਰ ਆਪਣਾ ਮਨ ਮਾਰਨਾ ਪੈਂਦਾ ਮਨਾ ਟਿਕ ਜਾ ਕਿੱਥੇ ਫਿਰ ਤੂੰ ਜੇਲ੍ਹਾਂ 'ਚ ਭਟਕਦਾ ਫਿਰੇਂਗਾ ਕੁਸਤਨ ਮਨ ਮਾਰਿਆ ਪਰ ਕਾਹਦੇ ਪਿੱਛੇ ਆਪਣੀ ਰੋਜੀ ਪਿੱਛੇ ਆਖੋ ਸਤਨਾ
ਵਾਹਿਗੁਰੂ
ਰੋਜੀ ਰੋਟੀ ਪਿੱਛੇ ਫਿਰ ਕਈ ਵਾਰੀ ਮਾਲਕ ਝਿੜਕਦਾ ਤੇ ਉਹ ਪੈਰਾਂ ਦੇ ਵਿੱਚ ਸਿਰ ਰੱਖੀ ਬੈਠਾ ਉਹ ਕਹਿੰਦੇ ਜਾ ਦੌੜ ਜਾ ਤੈਨੂੰ ਰੱਖਣਾ ਹੀ ਨਹੀਂ ਤੇ ਉਹ ਕਹਿੰਦਾ ਜੀ ਮੈਂ ਮੇਰੇ ਘਰ ਵਾਲੀ ਬਿਮਾਰ ਸੀ ਮੈਂ ਤਾਂ ਆ ਨਹੀਂ ਸਕਿਆ ਜਾਂ ਕੁਝ ਹੋਰ ਕਹਿੰਦਾ ਮਾਲਕ ਜਦੋਂ ਉਹਨੂੰ ਝਿੜਕਦਾ ਵੀ ਜਾ ਦੌੜ ਜਾ ਮੈਂ ਤੈਨੂੰ ਕੰਮ ਤੇ ਨਹੀਂ ਰੱਖਣਾ ਤੇ ਕਈ ਸਾਧ ਸੰਗਤ ਤਰਲੇ ਕਰਦੇ ਨੇ ਹੱਥ ਜੋੜਦੇ ਨੇ ਤੇ ਮਾਲਕ ਜਿਹੜਾ ਕੋਈ ਝਿੜਕੀ ਜਾ ਰਿਹਾ ਗੁੱਸਾ ਤੇ ਉਹਨੂੰ ਵੀ ਬੜਾ ਚੜ੍ਹਦਾ ਵੀ ਮੈਂ ਇਹਦਾ ਸਿਰ ਜਿਹੜਾ ਆਪਣੇ ਪੈਰਾਂ ਵਿੱਚ ਝੁਕਾਵਾਂ ਪਰ ਫਿਰ ਵੀ ਤਰਲੇ ਕਰਦਾ ਕਹਿੰਦਾ ਵੀ ਨਹੀਂ ਮੇਰੇ ਪਰਿਵਾਰ ਦਾ ਖਰਚਾ ਕਿਵੇਂ ਚੱਲੇਗਾ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਫਿਰ ਆਪਣਾ ਮਨ ਮਾਰਦਾ ਜੀ ਤੇ ਨਹੀਂ ਕਰਦਾ ਪਰ ਮਨ ਮਾਰਦਾ ਮਨ ਤੇ ਚਾਹੁੰਦਾ ਵੀ ਮੈਂ ਇਹਨੂੰ ਵੀ ਕੁਝ ਕਮਾਏ ਮੈਨੂੰ ਕਿਵੇਂ ਝਿੜਕਦਾ ਤੇ ਰਾਜਨੀਤਿਕ ਬੰਦੇ ਤੁਸੀਂ ਮਨ ਮਾਰਦੇ ਬਹੁਤ ਵਾਰ ਵੇਖੇ ਹੋਣਗੇ ਰਾਜਨੀਤਿਕ ਬੰਦਾ ਕੋਈ ਆ ਗਿਆ ਲੈਣ ਵਾਸਤੇ ਵੋਟਾਂ ਤੇ ਪਿੰਡ ਦਾ ਬੰਦਾ ਸਾਹਮਣੇ ਖੜਾ ਸਰਪੰਚ ਕੋਈ ਤੇ ਆਉਣ ਸਾਰ ਹੀ ਉਹਨੇ ਆਖਿਆ ਵੀ ਮੈਨੂੰ ਵੋਟਾਂ ਚਾਹੀਦੀਆਂ ਨੇ ਐਦਕੀ ਮੇਰੀ ਲਾਜ ਰੱਖੋ ਤੇ ਪਿੰਡ ਦਾ ਸਰਪੰਚ ਗਰਮ ਹੋਇਆ ਵੈ ਤੇ ਅੱਗੋਂ ਗਾਲਾਂ ਕੱਢਦਾ ਵੀ ਤੂੰ ਅਸੀਂ ਐਦਕੀ ਤੂੰ ਪਹਿਲਾਂ ਆਇਆ ਸੀ ਤੂੰ ਕਿਹਾ ਸੀ ਨਾਲੀਆਂ ਬਣਾ ਦਿਆਂਗਾ ਪੱਕੀਆਂ ਨਹੀਂ ਬਣੀਆਂ ਸਕੂਲ ਬਣਾ ਦਿਆਂਗਾ ਨਹੀਂ ਬਣਿਆ ਧਰਮਸ਼ਾਲਾ ਬਣਾ ਦਿਆਂਗਾ ਨਹੀਂ ਬਣੀ ਜਾ ਚੱਲੇ ਜਾ ਐਦਕੀ ਤੈਨੂੰ ਇੱਕ ਵੀ ਵੋਟ ਨਹੀਂ ਪੈਣੀ ਜਾਂ ਨਿਕਲ ਸਾਰੇ ਪਿੰਡ ਚੋਂ ਐਦਕੀ ਕੋਈ ਵੋਟ ਨਹੀਂ ਪੈਣੀ ਉਹ ਹੱਥ ਜੋੜ ਕੇ ਕਹਿੰਦਾ ਵੇਖੋ ਜੀ ਪਿੰਡ ਵਾਲਿਓ ਤੁਹਾਡਾ ਤੁਹਾਡੀ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਜੋ ਮਰਜ਼ੀ ਕਰ ਲਓ ਮੈਂ ਤੇ ਤੁਹਾਡਾ ਸੇਵਾਦਾਰ ਮੈਂ ਤੇ ਤੁਹਾਡਾ ਸੇਵਕ ਹਾਂ ਜੀ ਮਨ ਵਿੱਚ ਤੇ ਗੁੱਸਾ ਇੰਨਾ ਚੜ੍ਹਦਾ ਵੀ ਕੱਢਾ ਰਿਵਾਲਵਰ ਤੇ ਗੋਲੀ ਮਾਰ ਦਿਆਂ ਨੂੰ ਇਹ ਮੇਰੇ ਸਾਹਮਣੇ ਬੋਲ ਕਿਵੇਂ ਗਿਆ ਇੰਨਾ ਪਰ ਮਨ ਦੀ ਨਹੀਂ ਸੁਣੀ ਉਹਨੂੰ ਪਤਾ ਵੀ ਜੇ ਮੈਂ ਆਪਣੀ ਮਨ ਦੀ ਸੁਣ ਕੇ ਇੱਥੇ ਇਹਨਾਂ ਲੋਕਾਂ ਦੇ ਵਿੱਚ ਮਾੜਾ ਮੋਟਾ ਬੋਲ ਗਿਆ ਤੇ ਵੋਟ ਇੱਕ ਵੀ ਨਹੀਂ ਪੈਣੀ ਹੈ ਕੋ ਸਤਨਾ
ਸ੍ਰੀ ਵਾਹਿਗੁਰੂ
ਮਨ ਤੇ ਮਾਰਿਆ ਪਰ ਕੁਰਸੀ ਪਿੱਛੇ ਆਖੋ ਸਤਨਾ
ਸ੍ਰੀ ਵਾਹਿਗੁਰੂ
ਕੌਣ ਹੈ ਜਿਹੜਾ ਮਨ ਨਹੀਂ ਮਾਰਦਾ ਦੁਨੀਆਂ 'ਚ ਲੱਭ ਕੇ ਵਿਖਾਓ ਕੋਈ ਬੰਦਾ ਜਿਹਨੇ ਮਨ ਨਾ ਮਾਰਿਆ ਹੋਵੇ ਮਨ ਮਾਰਦਾ ਕਦੇ ਪਰਿਵਾਰ ਪਿੱਛੇ ਕਦੇ ਸਤ ਸੰਗਤ ਜੀ ਆਪਣੇ ਆਪਣੀ ਧੀ ਪਿੱਛੇ ਕਦੇ ਆਪਣੇ ਪੁੱਤ ਪਿੱਛੇ ਕਦੇ ਜ਼ਮੀਨ ਪਿੱਛੇ ਕਦੇ ਕੋਠੀ ਪਿੱਛੇ ਕਦੇ ਗੱਡੀ ਪਿੱਛੇ ਤੇ ਕਦੇ ਵੋਟਾਂ ਪਿੱਛੇ ਕੁਰਸੀ ਪਿੱਛੇ ਮਨ ਮਾਰਦਾ ਕੋਈ ਵਿਰਲਾ ਹੀ ਹੁੰਦਾ ਜਿਹੜਾ ਗੁਰੂ ਪਿੱਛੇ ਆਪਣਾ ਮਨ ਮਾਰੇ ਉਦੋਂ ਤੇ ਅਸੀਂ ਮਨ ਦੀ ਸੁਣ ਲੈਂਦੇ ਹਾਂ ਜਦੋਂ ਮਨ ਕਹਿੰਦਾ ਸੀ ਵੀ ਕੁੜਮ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਨਹੀਂ ਕੱਢਿਆ ਮਨ ਦੀ ਨਹੀਂ ਸੁਣੀ ਸਵੇਰ ਵੇਲੇ ਜਦੋਂ ਭਾਈ ਜੀ ਆਵਾਜ਼ ਦਿੰਦੇ ਨੇ ਉੱਠੋ ਭਾਈ ਇਸ਼ਨਾਨ ਕਰੋ ਬਾਣੀ ਪੜੋ ਤੇ ਮਨ ਕਹਿੰਦਾ ਸੌ ਜਾ ਫਿਰ ਉਦੋਂ ਕਿਉਂ ਸੁਣਨੇ ਅਸੀਂ ਮਨ ਦੀ ਉਦੋਂ ਵੀ ਆਖੋ ਚੱਲ ਮਨਾ ਤੇਰੀ ਨਹੀਂ ਸੁਣਨੀ ਮੈਂ ਗੁਰੂ ਦੀ ਸੁਣਨੀ ਆਖੋ ਸਦਨਾ ਹੁਣ ਅੰਮ੍ਰਿਤ ਛਕਣ ਨੂੰ ਜੀ ਤੇ ਕਰਦਾ ਫਿਰ ਬਹੁਤੇ ਕਹਿਣਗੇ ਮਨ ਨਹੀਂ ਮੰਨਦਾ ਹੋਰੀ ਵਾਰੀ ਹੋਰਾਂ ਵਾਰੀ ਤੇ ਮੰਨਦਾ ਹੀ ਹੈ ਮਨ ਦੀ ਕਿਹੜਾ ਸੁਣੀ ਦੀ ਹੈ ਦਬਾ ਲਈਦਾ ਆਪਣੇ ਮਨ ਨੂੰ ਤੇ ਹੁਣ ਇਹ ਆਖੀਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਮੰਨਣੀ ਆ ਆਪਣੀ ਮਨ ਦੀ ਨਹੀਂ ਮੰਨਣੀ ਆ ਕੋ ਸਦਨਾ
ਵਾਹਿਗੁਰੂ
ਮਨ ਤੇ ਮਾਰਨਾ ਹੀ ਪਏਗਾ ਫਿਰ ਜੇ ਧੀਆਂ ਪਿੱਛੇ ਮਨ ਮਾਰਿਆ ਜਾ ਸਕਦਾ ਜੇ ਆਪਣੀ ਰੋਜੀ ਰੋਟੀ ਪਿੱਛੇ ਮਨ ਮਾਰਿਆ ਜਾ ਸਕਦਾ, ਜੇ ਇੱਕ ਕੁਰਸੀ ਪਿੱਛੇ ਮਨ ਮਾਰਿਆ ਜਾ ਸਕਦਾ, ਫਿਰ ਗੁਰੂ ਪਿੱਛੇ ਮਨ ਕਿਉਂ ਨਹੀਂ ਮਾਰਦਾ? ਆਪਣੇ ਗੁਰੂ ਪਿੱਛੇ ਤੇ ਮਨ ਮਾਰਦੇ ਤਾਂ ਨਹੀਂ, ਧੀਆਂ ਬਿਨਾ ਨਹੀਂ ਸਰਦਾ, ਪੁੱਤਰਾਂ ਬਿਨਾ ਨਹੀਂ ਸਰਦਾ, ਬੱਚਿਆਂ ਬਿਨਾ ਨਹੀਂ ਸਰਦਾ, ਕੋਠੀਆਂ ਬਿਨਾ ਨਹੀਂ ਸਰਦਾ, ਕੁਰਸੀ ਬਿਨਾ ਨਹੀਂ ਸਰਦਾ। ਕਹਿੰਦਾ ਗੁਰੂ ਬਿਨਾ ਤੇ ਸਾਰੀ ਜਾਏਗਾ।
ਖੁਸ਼ਾਸਗੁਰੂ
ਕਿਉਂ ਮਨ ਮਾਰਾ ਮੈਂ? ਧੀ ਪਿੱਛੇ ਤੇ ਮਨ ਮਾਰ ਲਿਆ, ਕਿਉਂਕਿ ਧੀ ਬਿਨਾ ਸਰਿਆ ਨੀ, ਗੁਰੂ ਬਿਨਾ ਸਰ ਜਾਏਗਾ। ਐਵੇਂ ਮਨ ਮਾਰੀਏ, ਜੋ ਮਨ ਕਹਿੰਦਾ ਉਹ ਕਰੋ। ਤੇ ਦੁਨੀਆਂ ਚ ਮਨ ਤੇ ਹਰੇਕ ਮਾਰਦਾ, ਪਰ ਗੁਰੂ ਪਿੱਛੇ ਕੋਈ ਵਿਰਲਾ ਹੀ ਆ ਜਿਹੜਾ ਆਪਣਾ ਮਨ ਮਾਰੇ। ਮਨ ਦੇ ਨਹੀਂ ਸੁਣਨੀ, ਗੁਰੂ ਦੀ ਸੁਣਨੀ, ਗੁਰੂ ਦੀ। ਸਵੇਰ ਵੇਲੇ ਉੱਠਣ ਨੂੰ ਜੀ ਕਿਹਦਾ ਕਰਦਾ? ਧਿਆਨ ਦਿਓ, ਆ ਜਿਹੜੇ ਆਪਾਂ ਬੈਠੇ ਆ ਨਾ ਇੱਥੇ, ਕਿੰਨੀ ਸੰਗਤ ਬੈਠੀ ਹੈ, ਇਹ ਹੁਣ ਮਨ ਮਾਰਿਆ ਹੋਇਆ ਹੀ ਆ। ਮਨ ਤੇ ਕਹਿੰਦੇ ਹੀ ਨਹੀਂ ਮੈਂ ਕਿਸੇ ਦੀ ਸੁਣਾ, ਮਨ ਤੇ ਕਹਿੰਦਾ ਇਕੱਲਾ ਮੈਂ ਹੀ ਬੋਲਾਂ। ਮਨ ਤੇ ਕਹਿੰਦਾ ਮੈਂ ਸੁਣਾਵਾਂ, ਲੋਕ ਸੁਣ, ਪਰ 2 ਘੰਟੇ ਬਹਿ ਕੇ ਕਿਸੇ ਦੀ ਸੁਣ ਲੈਣੀ, ਇਹ 2 ਘੰਟੇ ਮਨ ਮਾਰਨ ਵਾਲੀ ਗੱਲ ਹੈ। ਅੱਖ ਸੁਣਨਾ
ਸ੍ਰੀ ਵਾਹਿਗੁਰੂ।
ਇਹ ਮਨ ਮਾਰਿਆ ਹੋਇਆ ਤੇ ਤਾਂ ਹੀ ਸੁਣ ਰਹੇ। ਸਵੇਰ ਵੇਲੇ ਮਨ ਤੇ ਕਹਿੰਦਾ ਸੁਪਨੇ ਲਓ, ਬੜੇ ਸੋਹਣੇ ਆ ਰਹੇ, 7 ਵਜੇ ਤੱਕ ਆਨੰਦ ਲਓ, ਉੱਠੋ ਹੀ ਨਾ। ਤੇ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਉਹ ਸੁਪਨੇ ਲੈ ਰਹੇ ਮਨ ਨੂੰ ਬਾਣੀ ਵਾਲੇ ਪਾਸੇ ਲਾ ਦੇਣਾ, ਇਹ ਮਨ ਮਾਰਨ ਵਾਲੀ ਵੀ ਗੱਲ ਹੈ। ਉਸ ਮਨ ਨੂੰ ਉਧਰੋਂ ਹਟਾ ਕੇ ਤੇ ਸਵੇਰ ਵੇਲੇ ਗੁਰਦੁਆਰੇ ਲੈ ਜਾਣਾ, ਉੱਥੇ ਫਿਰ ਬਾਣੀ ਚ ਸਿਮਰਨ ਵਿੱਚ ਆਪਣੇ ਮਨ ਨੂੰ ਲਾਉਣਾ, ਇਹ ਮਨ ਮਾਰਨ ਵਾਲੀ ਗੱਲ ਹੈ। ਤੇ ਖਿਮਾ ਕਰਨਾ, ਤੁਹਾਡੇ ਵਿੱਚ ਬੜੇ ਵੀਰ ਭਰਾਓ ਬੈਠੇ ਹੋਣਗੇ ਜਿਹੜੇ ਰੋਜ਼ ਆਪਣਾ ਮਨ ਮਾਰਦੇ ਨੇ, ਮਨ ਤੇ ਕਹਿੰਦਾ ਸੁੱਤਾ ਰਹੇ, ਪਰ ਜਦੋਂ ਸੁਭਾਅ ਬਣਾਓਗੇ ਇੱਕ ਦਿਨ ਮਨ ਨੂੰ ਵੀ ਤੁਹਾਡੇ ਨਾਲ ਤੁਰਨਾ ਪੈਣਾ।
ਵਾਹਿਗੁਰੂ।
ਮਨ ਫਿਰ ਆਦੀ ਹੋ ਜਾਏਗਾ, ਮਨ ਨੂੰ ਸੁਭਾਅ ਬਣ ਜਾਏਗਾ, ਹੌਲੀ ਹੌਲੀ ਮਨ ਮੰਨ ਜਾਂਦਾ, ਫਿਰ ਸਹਿਮਤ ਹੋ ਜਾਏਗਾ ਤੇਰੇ ਨਾਲ। ਕਹਿੰਦੇ ਮਨ ਵਿਸ਼ਿਆਂ ਵਿਕਾਰਾਂ ਵੱਲ ਲਾ ਦਿਓ, ਇਹਦੇ ਵਰਗਾ ਦੁਸ਼ਮਣ ਕੋਈ ਨਹੀਂ, ਤੇ ਮਨ ਨੂੰ ਚੰਗੇ ਪਾਸੇ ਲਾ ਲਓ, ਤੇ ਮਨ ਵਰਗਾ ਮਿੱਤਰ ਨਾ ਕੋਈ, ਮਿੱਤਰਾਂ ਦੀ ਦੇਖੀ ਦੁਨੀਆ, ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਜਿਹੋ ਜਿਹਾ ਮਨ ਮਿੱਤਰ ਤੇ ਜਿਹੜੇ ਪਾਸੇ ਮਰਜ਼ੀ ਲਾ ਲਈਏ, ਇੱਕ ਦਿਨ ਮਨ ਨੂੰ ਸਾਡੇ ਨਾਲ ਸਹਿਮਤ ਹੋਣਾ ਪਏਗਾ। ਧਿਆਨ ਦਿਓ, ਅੰਮ੍ਰਿਤ ਛਕਿਆ ਸੀ, ਮਨ ਗੁਰੂ ਵਾਲੇ ਪਾਸੇ ਲੱਗਾ ਸੀ, ਇੱਕ ਦਿਨ ਜੀਭ ਦੇ ਸਵਾਦ ਨੇ ਰੋੜ ਦਿੱਤਾ ਬੇੜਾ, ਬਸ ਵੇਖ ਲਿਆ ਮਾਸ ਦਾ ਟੁਕੜਾ ਤੇ ਉਧਰ ਨੂੰ ਦੌੜਿਆ, ਮਾਸ ਖਾਧਾ, ਮਨ ਨਹੀਂ ਮੰਨਦਾ, ਮਨ ਕਹਿੰਦਾ ਨਹੀਂ ਸੀ ਖਾਣਾ ਚਾਹੀਦਾ। ਅਗਲਾ ਦਿਨ ਹੋਇਆ, ਧਿਆਨ ਦਿਓ, ਧਿਆਨ ਦਿਓ, ਇਕਾਗਰਤਾ ਬਣਾ ਕੇ ਰੱਖੋ। ਅਗਲਾ ਦਿਨ ਹੋਇਆ, ਫਿਰ ਖਾਧਾ, ਮਨ ਨਹੀਂ ਮੰਨਦਾ, ਪਰ 5-7-10 ਦਿਨ ਬਾਅਦ ਫਿਰ ਮਨ ਵੀ ਆਦੀ ਹੋ ਜਾਂਦਾ, ਉਧਰ ਨੂੰ ਲੱਗ ਜਾਂਦਾ ਵੀ ਠੀਕ ਆ, ਕੋਈ ਮਾੜਾ ਨਹੀਂ ਕਰਦਾ, ਗੁਰੂ ਪਿੱਛੇ ਕੋਈ ਵਿਰਲਾ ਮਨ ਮਾਰਦਾ। ਗੁਰੂ ਦਾ ਮਰੀਦ ਕੋਈ ਵਿਰਲਾ, ਮਨ ਦੇ ਮਰੀਦ ਬਹੁਤੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਦਾ ਮਰੀਦ ਕੋਈ ਵਿਰਲਾ। ਗੁਰੂ ਗੋਬਿੰਦ ਸਿੰਘ ਦਾ ਸਜਿਆ ਦਰਬਾਰ, ਮਰਨ ਇੱਕ ਸਿੱਖ ਨੂੰ ਆਖਿਆ, ਕਹਿੰਦੇ ਉਹ ਗੁਰਸਿੱਖਾ? ਕਹਿੰਦਾ ਹਾਂ ਮਹਾਰਾਜ ਜੀ। ਥਾਨ ਚਾਹੀਦੇ ਨੇ ਖੱਦਰ ਦੇ 4 ਲੈ ਆਏਗਾ? ਕਹਿੰਦਾ ਮਹਾਰਾਜ ਜੀ 7 ਬਚਨ। ਪੈਸੇ ਦਈਏ? ਮਹਾਰਾਜ ਤੁਹਾਡਾ ਹੀ ਆ ਸਾਰਾ ਕੋਈ, ਹੁਕਮ ਕੀਤਾ ਤੇ ਮੈਂ ਲੈ ਆਉਂਦਾ। ਮਾਇਆ ਲੈ ਜਾ ਕਹਿੰਦੇ। ਕਹਿੰਦਾ ਨਾ ਜੀ, ਮਾਇਆ ਨੀ ਲੈਣੀ, ਮੈਂ ਮਾਇਆ ਆਪਣੇ ਕੋਲੋਂ ਲਾਵਾਂਗਾ, ਉਹ ਵੀ ਤੇ ਤੁਹਾਡੀ ਵੀ ਦਿੱਤੀ ਹੋਈ ਆ। 4 ਖੱਦਰ ਦੇ ਥਾਨ ਲੈ ਆਇਆ, ਚੱਲਿਆ ਸੀ ਆਨੰਦਪੁਰ ਸਾਹਿਬ, ਲੇਟ ਹੋ ਗਿਆ। ਕਹਿੰਦਾ ਚਲੋ ਸਵੇਰੇ ਦੇ ਆਵਾਂਗੇ ਘਰ ਹੀ, ਅੱਜ ਦੀ ਰਾਤ ਘਰ ਰੱਖ ਲਓ। ਘਰ 4 ਥਾਨ ਖੱਦਰ ਦੇ ਆ ਗਏ, ਘਰ ਵਾਲੀ ਕਹਿੰਦੀ ਇਹ ਕੀ ਕਰਨੇ? ਕਹਿੰਦੇ ਸਤਿਗੁਰਾਂ ਨੂੰ ਦੇਣੇ। ਘਰ ਵਾਲੀ ਕਹਿੰਦੀ ਕਿਉਂ ਦੇਣੇ ਨੇ? ਕਹਿੰਦੇ ਮਹਾਰਾਜ ਨੇ ਮੰਗਾਏ ਨੇ, ਪੈਸੇ ਸਤਿਗੁਰਾਂ ਨੇ ਦਿੱਤੇ ਸੀ। ਕਹਿੰਦਾ ਨਾ, ਮੈਂ ਆਪਣੇ ਕੋਲੋਂ ਲਾਏ ਨੇ। ਕਹਿੰਦੀ ਫੇਰ ਨੀ ਦੇਣੇ ਆ,
ਗੁਰੂ
ਕਿਉਂ ਦੇਣੇ ਨੇ? ਆਪਾਂ ਘਰ ਰੱਖਾਂਗੇ। ਇਹ ਕਹਿੰਦਾ ਭਾਗਵਾਨ ਨੇ ਨਹੀਂ, ਇਹ ਮਹਾਰਾਜ ਦੀ ਅਮਾਨਤ ਸਮਝ ਕੇ ਲਿਆਇਆ, ਤੇ ਅਮਾਨਤ ਵਿੱਚ ਖਿਆਨਤ ਕਰਨੀ ਚੰਗੀ ਗੱਲ ਨਹੀਂ, ਇਹ ਖੱਦਰ ਮੈਂ ਮਹਾਰਾਜ ਨੂੰ ਭੇਟ ਕਰਨੇ। ਉਹ ਕਹਿੰਦੀ ਨਹੀਂ ਦੇਣੇ। ਉਹ ਕਹਿੰਦਾ ਮੈਂ ਭੇਟਾ ਕਰਨੇ। ਕਹਿੰਦੀ ਚੰਗਾ, ਫਿਰ ਤੂੰ ਕੱਲ ਨੂੰ ਖੱਦਰ ਦੇਣ ਚੱਲੀ, ਚਲੇ ਚੱਲੀ, ਮੈਂ ਪੇਕਿਆਂ ਨੂੰ ਤੁਰ ਜਾਂਗੀ, ਤੂੰ ਜਾ ਫਿਰ ਲੈ ਜਾ, ਮੈਂ ਨੀ ਰਹਿੰਦੀ ਤੇਰੇ ਘਰ, ਜੇ ਤੂੰ ਖੱਦਰ ਦੇ 4 ਥਾਂ ਦੇ ਆਇਆ, ਐਡਾ ਘਾਟਾ। ਇਹ ਮਨ ਚ ਸੋਚਦਾ ਹੈ ਗੁਰੂ ਬਿਨਾਂ ਸਰ ਜਾਏਗਾ, ਰੋਟੀਆਂ ਕੌਣ ਪਕਾਊਗਾ, ਔਖਾ ਹੋ ਜਾਣਾ ਘਰ ਚ। ਕਹਿੰਦਾ ਭਾਗਵਾਨ ਨੇ ਚੰਗਾ, ਫਿਰ ਜਿਵੇਂ ਤੂੰ ਖੁਸ਼ ਹੋਵੇਂ, ਮੈਂ ਖੁਸ਼ ਤੇ ਚੰਗਾ, ਫਿਰ ਨਹੀਂ ਜਾਂਦਾ ਮੈਂ।
ਉਵੇਂ ਖੱਦਰ ਰੱਖ ਲਿਆ ਘਰ। ਸਵੇਰ ਹੋਈ ਤੇ ਸਤਿਗੁਰੂ ਆ ਗਏ, ਸਤਿਗੁਰਾਂ ਨੇ ਬੁਲਾ ਲਿਆ ਮਹਾਰਾਜ ਕੋਲ ਜਾ ਕੇ, ਕਹਿੰਦਾ ਵੀ ਮਹਾਰਾਜ ਜੀ ਖੱਦਰ ਤੇ ਮਿਲਿਆ ਹੀ ਨਹੀਂ। ਸਤਿਗੁਰ ਕਹਿੰਦੇ ਸਿੱਖਾ ਮਿਲਿਆ ਨਹੀਂ, ਕਹਿੰਦਾ ਨਾਮ ਮਹਾਰਾਜ ਖੱਦਰ ਤੇ ਮਿਲਿਆ ਹੀ ਨਹੀਂ, ਝੂਠ ਬੋਲਦਾ। ਘਰ ਵਾਲੀ ਨੇ ਚਾਰੇ ਥਾਂ ਲਿਆ ਕੇ ਸਾਹਮਣੇ ਰੱਖਤੇ, ਕਹਿੰਦੀ ਆਹ ਲਓ ਮਹਾਰਾਜ ਜੀ। ਸਤਿਗੁਰ ਕਹਿੰਦੇ ਬੀਬਾ ਹੁਣ ਕਿੱਥੋਂ ਆ ਗਏ, ਉਹ ਭਾਈ ਸਿੱਖਾ ਕਿੱਥੋਂ ਆ ਗਏ, ਹੁਣ ਤੂੰ ਤੇ ਕਹਿੰਦਾ ਸੀ ਖੱਦਰ ਮਿਲਿਆ ਹੀ ਨਹੀਂ। ਕਹਿੰਦਾ ਮਹਾਰਾਜ ਇਹੀ ਕਹਿੰਦੀ ਸੀ ਵੀ ਖੱਦਰ ਦੇਣਾ ਨਹੀਂ। ਸਤਿਗੁਰ ਕਹਿੰਦੇ ਬੀਬੀ ਤੂੰ ਕਿਉਂ ਕਹਿੰਦੀ ਸੀ ਵੀ ਖੱਦਰ ਦੇਣਾ ਹੀ ਨਹੀਂ। ਕਹਿੰਦੀ ਮਹਾਰਾਜ ਮੈਂ ਵੇਖਣਾ ਇਹ ਚਾਹੁੰਦੀ ਸੀ ਵੀ ਸਿੱਖ ਤੁਹਾਡਾ ਕਿ ਮੇਰਾ, ਇਹ ਆਖੇ ਤੁਹਾਡੇ ਲੱਗੂ ਕਿ ਮੇਰੇ। ਪਰ ਸੱਚੇ ਪਾਤਸ਼ਾਹ ਇੱਕ ਗੱਲ ਤੁਹਾਨੂੰ ਦੱਸਾਂ, ਇਹ ਹੱਥ ਜੇ ਜਿਹੜੇ ਜੋੜਦਾ ਨਾ ਨਿਰਈ ਪਖੰਡ ਹੈ, ਮੰਨੀ ਤੇ ਇਹਨੇ ਮੇਰੀ ਹੈ ਤੁਹਾਡੀ ਤੇ ਮੰਨੀ ਹੋਈ ਨਹੀਂ ਹੈ। ਕੋ
ਸਤਨਾਮ
ਧਿਆਨ ਦਿਓ, ਅਸੀਂ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀ, ਹੱਸਣ ਵਾਲੀ ਗੱਲ ਨਹੀਂ, ਇਸ ਗੱਲ ਵਿੱਚ ਬੜਾ ਵੱਡਾ ਗਿਆਨ ਛੁਪਿਆ ਹੋਇਆ। ਮਨ ਮਾਰ ਲੈਂਦੇ ਹਾਂ ਧੀਆਂ ਪਿੱਛੇ, ਪੁੱਤਰਾਂ ਪਿੱਛੇ, ਪਰਿਵਾਰ ਪਿੱਛੇ, ਪਰ ਗੁਰੂ ਵਾਸਤੇ ਮਨ ਨਹੀਂ ਮਾਰਦਾ ਕੋਈ। ਵਿਰਲਾ ਹੀ ਆ, ਦੁਨਿਆਵੀ ਪਦਾਰਥਾਂ ਦੇ ਗੁਲਾਮ ਹੋ ਗਏ। ਤੇ ਸਤਸੰਗਤ ਜੇ ਗੁਰੂ ਦੇ ਮਰੀਦ ਬਣ ਗਿਆ ਨਾ, ਸਾਰਾ ਸੰਸਾਰ ਸਾਡਾ ਮਰੀਦ ਬਣ ਜਾਂਦਾ। ਆਪ ਸਵਾਰੇ ਮੈਂ ਮਿਲਿਆ
ਸੁਖ ਹੋਏ,
ਸੁਖ ਹੋਏ ਫਰੀਦਾ, ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜੱਗ
ਤੇਰਾ ਹੋਏ,
ਤੇਰਾ ਹੋਏ। ਆਪਣੇ ਮਨ ਦੇ ਮਰੀਦ ਹਾਂ ਸਾਰੇ, ਤੇ ਗੁਰਾਂ ਦਾ ਮਰੀਦ ਵਿਰਲਾ। ਸਤਿਗੁਰ ਕੇ ਪਾਸ ਤਿਸ ਸੇਵਕ ਕੇ
ਕਾਰਜ ਰਾਸ,
ਕਾਰਜ ਰਾਸ ਜਿਨ੍ਹਾਂ ਨੇ ਆਪਣਾ ਮਨ ਗੁਰੂ ਚਰਨਾਂ ਚ ਵੇਚ ਦਿੱਤਾ, ਫਿਰ ਉਹੀ ਕਰਨਗੇ ਜੋ ਸਤਿਗੁਰੂ ਕਹਿੰਦੇ ਨੇ। ਜਿਨ੍ਹਾਂ ਦਾ ਮਨ ਗੁਲਾਮ ਹੈ, ਖਿਮਾ ਕਰਨਾ, ਤਨ ਕਰਕੇ ਤੇ ਸਾਰਿਆਂ ਨੇ ਕਕਾਰ ਪਾਏ ਨੇ, ਜਿਨ੍ਹਾਂ ਦੇ ਮਨ ਉੱਤੇ ਰਹਿਤਾਂ ਦਾ ਅਸਰ ਹੈ, ਜਿਨ੍ਹਾਂ ਨੇ ਮਨ ਕਰਕੇ ਰਹਿਤਾਂ ਧਾਰਨ ਕੀਤੀਆਂ, ਮਨ ਗੁਲਾਮ ਹੈ। ਤਨ ਤੋਂ ਪਤਾ ਲੱਗਦਾ ਸੀ ਗੁਰੂ ਦੇ ਗੁਲਾਮ ਸੇਵਾਦਾਰ ਸੀ ਪਰ ਸਤ ਸੰਗਤ ਮਹਾਰਾਜ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਤਨ ਕਰਕੇ ਚੇਲੇ ਨਾ ਬਣੋ ਸੁਰਤ ਨੂੰ ਸ਼ਬਦ ਦਾ ਚੇਲਾ ਬਣਾਓ ਆਖੋ ਸਤਨਾਮ ਆਪਣੀ ਸੁਰਤ ਨੂੰ ਸ਼ਬਦ ਦਾ ਸੇਵਕ ਬਣਾਓ ਤਨ ਕਰਕੇ ਤੇ ਸੇਵਕ ਬਹੁਤ ਦੁਨੀਆ ਤਨ ਚੇਲਾ ਗੁਰੂ ਦਾ ਹੈ ਤੇ ਮਨ ਤੇ ਮਾਇਆ 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 ਕਰਦਾ ਮਨ ਤੇ ਸ਼ਬਦ ਦਾ ਚੇਲਾ ਹੈ ਹੀ ਨਹੀਂ ਮਨ ਕਰਕੇ ਸੁਰਤ ਕਰਕੇ ਸ਼ਬਦ ਦੇ ਚੇਲੇ ਬਣੀਏ ਰਾਜੇ ਜਨਕ ਨੇ ਕਥਾ ਸੁਣੀ ਰਾਜੇ ਜਨਕ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਵੱਡਾ ਭਗਤ ਆਖਿਆ ਨਾਲੇ ਰਾਜਾ ਤੇ ਨਾਲੇ ਵੱਡਾ ਭਗਤ ਆਖੋ ਸਾਧਨਾ ਹਾਂ ਰਾਜੇ ਜਨਕ ਦੀ ਬਾਬਤ ਕਹਿੰਦੇ ਭਗਤ ਵੱਡਾ ਰਾਜਾ ਜਨਕ ਭਗਤ ਵੱਡਾ ਪਹਿਲਾਂ ਤੇ ਫਿਰ ਰਾਜਾ ਜਨਕ ਕਿੱਡੀ ਚੰਗੀ ਗੱਲ ਹੈ ਕੋਈ ਰਾਜਾ ਵੀ ਹੋਵੇ ਤੇ ਭਗਤ ਵੀ ਹੋਵੇ ਸਾਰੀ ਦੁਨੀਆ ਆਪੇ ਭਗਤੀ ਕਰਨ ਲੱਗ ਜਾਏਗੀ ਆਖੋ ਸਾਧਨਾ ਰਾਜਾ ਵੀ ਤੇ ਭਗਤ ਵੀ ਕਿੱਡੀ ਵੱਡੀ ਗੱਲ ਇਹੀ ਗੱਲ ਮਹਾਰਾਜ ਨੇ ਆਖੀ ਸੀ ਰਾਜਨੀਤੀ ਵੀ ਤੇ ਭਗਤੀ ਵੀ ਧਰਮ ਵੀ ਤੇ ਜਦੋਂ ਮਹਾਰਾਜ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ ਹੈ ਨਾ ਅਕਾਲ ਤਖ਼ਤ ਲੱਗੇ ਬਣਾਉਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਕਹਿੰਦੇ ਅਕਾਲ ਦਾ ਤਖ਼ਤ ਬਣਾਉਣਾ ਕੋਈ ਕਿਸੇ ਰਾਜੇ ਦਾ ਤਖ਼ਤ ਕੋਈ ਕਿਸੇ ਬਾਦਸ਼ਾਹ ਦਾ ਤਖ਼ਤ ਜਿਹੜਾ ਇਹ ਤਖ਼ਤ ਬਣ ਲੱਗਾ ਸਾਡਾ ਇਹ ਅਕਾਲ ਦਾ ਤਖ਼ਤ ਅਕਾਲ ਤਖ਼ਤ ਧਿਆਨ ਦਿਓ ਉਸ ਸਮੇਂ ਸੇਵਾਦਾਰ ਕਹਿੰਦੇ ਮਹਾਰਾਜ ਜੀ ਫਿਰ ਬਣਾਉਣ ਤੇ ਲੱਗੇ ਹਾਂ ਤੇ ਮੈਂ ਸਾਨੂੰ ਇਹ ਦੱਸੋ ਵੀ ਮਿਸਤਰੀ ਕਿਹੜੇ ਕਿਹੜੇ ਲਾਈਏ ਮਜ਼ਦੂਰੀ ਕੌਣ ਕਰੇਗਾ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅਕਾਲ ਤਖ਼ਤ ਸਾਹਿਬ ਬਣਾਉਣਾ ਹੈ ਹੱਥ ਉਹਨਾਂ ਦੇ ਲੱਗਣੇ ਚਾਹੀਦੇ ਨੇ ਜਿਹੜੇ ਅਕਾਲ ਪੁਰਖ ਦੇ ਪੁਜਾਰੀ ਹੋਣ ਹੋਰ ਨਹੀਂ ਕਿਸੇ ਜਿਹੜੇ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਹੀ ਮੰਨਦੇ ਹੋਣ ਹੋਰ ਨਹੀਂ ਕਿਸੇ ਪਹਿਰਾ ਵੀ ਉਹਨਾਂ ਦਾ ਹੀ ਚਾਹੀਦਾ ਸਦਾ ਅਕਾਲ ਤਖ਼ਤ ਸਾਹਿਬ ਤੇ ਬੈਠਣ ਵਾਲੇ ਪਹਿਰਾ ਵੀ ਉਹਨਾਂ ਦਾ ਚਾਹੀਦਾ ਜਿਹੜੇ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਪੁਜਾਰੀ ਹੋਣ ਬਸ ਕਿਸੇ ਬੰਦੇ ਦੇ ਪੁਜਾਰੀ ਨਹੀਂ ਕਿਸੇ ਰਾਜੇ ਦੇ ਪੁਜਾਰੀ ਨਹੀਂ ਅਕਾਲ ਪੁਰਖ ਦੇ ਪੁਜਾਰੀ ਸਿਰਫ ਹੋਰ ਨਹੀਂ ਕਿਸੇ ਕਹਿੰਦੇ ਮਹਾਰਾਜ ਹੱਥ ਕਿਹਦੇ ਲਾਈਏ ਕੌਣ ਬਣਾਏਗਾ ਇਹਨੂੰ ਧਿਆਨ ਦੇਣਾ ਜਦੋਂ ਅਕਾਲ ਤਖ਼ਤ ਸਾਹਿਬ ਬਣਾਇਆ ਸੀ ਤਿੰਨਾਂ ਤੋਂ ਚੌਥੇ ਦਾ ਹੱਥ ਨਹੀਂ ਲੱਗਾ ਤਿੰਨ ਜਣਿਆਂ ਨੇ ਬਣਾਇਆ ਪਹਿਲੀ ਵਾਰੀ ਅਕਾਲ ਬੁੰਗੇ ਦੀ ਰਚਨਾ ਕੀਤੀ ਜਦੋਂ ਮਹਾਰਾਜ ਤੁਸੀਂ ਹੁਕਮ ਕਰੋ ਸਤਿਗੁਰ ਕਹਿੰਦੇ ਬਾਬਾ ਬੁੱਢਾ ਜੀ ਚਨਾਈ ਕਰਨਗੇ ਧੰਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੱਕ ਦਰਸ਼ਨ ਕੀਤੇ ਨੇ ਛੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਬੂੜੇ ਤੋਂ ਬਾਬਾ ਬੁੱਢਾ ਬਣਾਇਆ ਸੀ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਨੂੰ ਪੜ੍ਹਾਇਆ ਸੀ ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਮੇਰੇ ਮੁੰਡੇ ਨੂੰ ਪੜ੍ਹਾ ਦਿਓ ਮੇਰੇ ਪੁੱਤਰ ਨੂੰ ਪੜ੍ਹਾ ਦਿਓ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਅਨਪੜ੍ਹ ਕੀ ਪੜ੍ਹਾ ਸਕਦਾ ਮਹਾਰਾਜ ਮੈਂ ਤੇ ਖੁਦ ਅਨਪੜ੍ਹ ਮੈਂ ਕੀ ਪੜ੍ਹਾਵਾਂ ਮਹਾਰਾਜ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਬਾਬਾ ਜੀ ਹੋਰ ਗ੍ਰੰਥਾਂ ਦੀ ਲੋੜ ਨਹੀਂ ਜਿਹੜੇ ਢਾਈ ਅੱਖਰ ਪ੍ਰੇਮ ਦੇ ਗੁਰੂ ਨਾਨਕ ਪਾਤਸ਼ਾਹ ਤੋਂ ਤੁਸੀਂ ਪੜ੍ਹੇ ਨੇ ਨਾ ਬਸ ਇਹੀ ਮੇਰੇ ਪੁੱਤ ਨੂੰ ਪੜ੍ਹਾ ਦਿਓ ਆਖੋ ਸਤਨਾਮ ਇਹੀ ਸਾਰੇ ਗ੍ਰੰਥਾਂ ਦਾ ਸਾਰ ਹੈ ਨਿਚੋੜ ਹੈ ਤੱਤ ਹੈ ਪ੍ਰੇਮ ਦੇ ਢਾਈ ਅੱਖਰ ਬਾਬਾ ਜੀ ਬਾਬਾ ਬੁੱਢਾ ਸਾਹਿਬ ਜਿਹੜੇ ਗੁਰੂ ਨਾਨਕ ਸਾਹਿਬ ਤੋਂ ਤੁਸੀਂ ਪੜ੍ਹੇ ਨੇ ਇਹ ਢਾਈ ਅੱਖਰ ਪ੍ਰੇਮ ਦੇ ਮੇਰੇ ਪੁੱਤ ਨੂੰ ਪੜ੍ਹਾ ਦਿਓ ਬਸ ਤੇ ਕੀ ਫਾਇਦਾ ਉਹਦੇ ਗ੍ਰੰਥ ਪੜ੍ਹਿਆਂ ਦਾ ਜਿਹਨੇ ਢਾਈ ਅੱਖਰ ਪ੍ਰੇਮ ਦੇ ਹੀ ਤਾਂ ਪੜ੍ਹੇ ਧਿਆਨ ਦਿਓ ਜਿਹਨੇ ਢਾਈ ਅੱਖਰ ਪ੍ਰੇਮ ਦੇ ਪੜ੍ਹ ਲੈਣਾ ਉਹਨੂੰ ਦੂਜੇ ਗ੍ਰੰਥ ਪੜ੍ਹਨ ਦੀ ਲੋੜ ਹੀ ਨਹੀਂ ਆਪੇ ਹੀ ਕਿਰਪਾ ਹੋ ਜਾਂਦੀ ਤੇ ਢਾਈ ਅੱਖਰ ਪ੍ਰੇਮ ਦੇ ਹੀ ਨਾ ਪੜ੍ਹ ਸਕਿਆ ਤੇ ਪੜ੍ਹਦਾ ਰਿਹਾ ਗ੍ਰੰਥ ਵਿਦਵਾਨ ਬਣ ਗਿਆ ਤੇ ਨਾਲ ਹੀ ਹੰਕਾਰੀ ਹੋ ਗਿਆ ਆਖੋ ਸਤਨਾਮ ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀ ਇਹ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ ਪੜਿਆ ਜੋ ਪ੍ਰਾਨੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਮਹਾਰਾਜ ਕਹਿੰਦੇ ਪੜ੍ਹੇ ਅਨਪੜ੍ਹੇ ਦੀ ਗੱਲ ਨਹੀਂ, ਗੱਲ ਤੇ ਆ ਵੀ ਢਾਈ ਅੱਖਰ ਜਿਹਨੇ ਪ੍ਰੇਮ ਦੇ ਪੜ੍ਹੇ ਨੇ ਉਹਦੇ ਗ੍ਰੰਥ ਪੜ੍ਹਨੇ ਪ੍ਰਵਾਨ ਨੇ। ਢਾਈ ਅੱਖਰ ਪ੍ਰੇਮ ਦੇ ਪੜ੍ਹੇ ਨੇ ਨਾ ਜਿਹਨੇ, ਉਹਦੇ ਗ੍ਰੰਥ ਨਾ ਵੀ ਪੜ੍ਹੇ ਹੋਣ ਤਾਂ ਵੀ ਸਤਿਗੁਰੂ ਕਿਰਪਾ ਕਰਦੇ ਨੇ, ਉਹਨੂੰ ਚਰਨੀ ਲਾ ਲੈਂਦੇ। ਪ੍ਰੇਮ ਵੇਖਣਾ ਮਾਰ ਨੇ ਗ੍ਰੰਥ ਪੜ੍ਹੇ ਨੀ ਵੇਖਣੇ, ਪ੍ਰੇਮ ਵੇਖਣਾ ਵਿਦਵਤਾ ਨੀ ਵੇਖਣੀ, ਪ੍ਰੇਮ ਵੇਖਣਾ ਧਿਆਨ ਦੇਣਾ। ਮਹਾਰਾਜ ਨੇ ਆਖਿਆ ਢਾਈ ਅੱਖਰ ਪ੍ਰੇਮ ਦੇ ਪੜ੍ਹਾ ਦਿਓ ਬਾਬਾ ਜੀ ਜਿਹੜੇ ਤੁਸੀਂ ਪੜ੍ਹੇ ਨੇ। ਛੇ ਪਾਤਸ਼ਾਹੀਆਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਨੇ ਕੀਤੇ ਸੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਕਾਲ ਤਖ਼ਤ ਬਣ ਲੱਗਿਆ, ਇੱਕ ਤੇ ਬਾਬਾ ਬੁੱਢਾ ਜੀ ਚਣਾਈ ਕਰਨਗੇ, ਕਹਿੰਦੇ ਮਾਤ ਫਿਰ ਇੱਟਾਂ ਫੜਾਏਗਾ ਕੌਣ? ਸਤਿਗੁਰ ਕਹਿੰਦੇ ਭਾਈ ਗੁਰਦਾਸ ਜੀ ਆਖੋ
ਸਤਨਾਮ,
ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੀੜ ਲਿਖੀ, ਪਹਿਲੀ ਵਾਰੀ ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਉਹ ਇੱਟਾਂ ਫੜਾਉਣਗੇ, ਗਾਰਾ ਫੜਾਉਣਗੇ। ਕਹਿੰਦੇ ਮਹਾਰਾਜ ਫਿਰ ਇੱਕ ਮਜ਼ਦੂਰ ਵੀ ਚਾਹੀਦਾ ਨਾ ਜਿਹੜਾ ਗਾਰਾ ਰਲਾਵੇ, ਜਿਹੜਾ ਇੱਟਾਂ ਚੁੱਕ ਚੁੱਕ ਕੇ ਨੇੜੇ ਕਰੇ ਫੜਾਏ, ਮਜ਼ਦੂਰੀ ਜਿਵੇਂ ਕਰਦਾ ਕੋਈ ਦੋ ਤੇ ਜਿੱਦਾਂ ਮਿਸਤਰੀ ਆ ਬਣਾਉਣ ਵਾਲੇ ਹੁੰਦੇ ਨੇੜੇ, ਇੱਕ ਮਜ਼ਦੂਰ ਵੀ ਚਾਹੀਦਾ। ਮਹਾਰਾਜ ਇਹ ਡਿਊਟੀ ਕੌਣ ਕਰੇਗਾ, ਇਹ ਮਜ਼ਦੂਰੀ ਵਾਲੀ ਸੇਵਾ ਕੌਣ ਲਏਗਾ, ਮਜ਼ਦੂਰੀ ਦੀ ਸੇਵਾ ਕੌਣ ਕਰੇਗਾ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਇਹ ਸੇਵਾ ਮੇਰੀ ਝੋਲੀ ਚ ਪਾ ਦੇ। ਇਤਿਹਾਸ ਦੱਸਦਾ ਹੈ ਬਾਬਾ ਬੁੱਢਾ ਜੀ ਚਣਾਈ ਕਰਦੇ ਰਹੇ, ਭਾਈ ਗੁਰਦਾਸ ਜੀ ਇੱਟਾਂ ਫੜਾਉਂਦੇ ਰਹੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਾਰਾ ਰਲਾਉਂਦੇ ਰਹੇ, ਤੇ ਚੁੱਕ ਚੁੱਕ ਕੇ ਸਿਰ ਦੇ ਉੱਤੇ ਉਹ ਨੇੜੇ ਕਰਦੇ ਰਹੇ, ਇੱਟਾਂ ਨੇੜੇ ਕਰਦੇ ਰਹੇ। ਤਿੰਨਾਂ ਨੇ ਹੱਥ ਲਾਏ ਸੀ, ਅਕਾਲ ਦਾ ਤਖ਼ਤ ਬਣਨ ਲੱਗਾ, ਉਹੀ ਬਣਾਉਣ ਜਿਹੜੇ ਅਕਾਲ ਪੁਰਖ ਦੇ ਹੀ ਪੁਜਾਰੀ। ਰਾਜਨੀਤੀ ਇਹ ਅਰਜ ਲੱਗਾ ਸਾਂ ਕਰਨ, ਰਾਜਨੀਤੀ ਪੈਰ ਦੀ ਜੁੱਤੀ ਬਣਾਤੀ ਤੇ ਧਰਮ ਸਿਰ ਦਾ ਤਾਜ ਬਣਾਤਾ। ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਇਕੱਠਾ ਕਰ ਦਿੱਤਾ, ਇੱਕ ਪਾਸੇ ਭਗਤੀ, ਇੱਕ ਪਾਸੇ ਸ਼ਕਤੀ, ਇੱਕ ਪਾਸੇ ਸੱਤ, ਇੱਕ ਪਾਸੇ ਸੱਤਾ, ਇੱਕ ਪਾਸੇ ਅਕਾਲ ਤਖ਼ਤ, ਦੂਜੇ ਪਾਸੇ ਹਰਿਮੰਦਰ, ਇੱਕ ਪਾਸੇ ਮਾਲਾ, ਦੂਜੇ ਪਾਸੇ ਤਲਵਾਰ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਕਹਿੰਦੇ ਜਿਹਦੇ ਹੱਥ ਵਿੱਚ ਤਲਵਾਰ ਚਾਹੀਦੀ ਆ, ਉਹਦੇ ਪਿੱਛੇ ਇੱਕ ਭਗਤਾਂ ਵਾਲੀ ਵਿਚਾਰ ਵੀ ਚਾਹੀਦੀ ਆ। ਜਿਸ ਸਿਪਾਹੀ ਦੇ ਹੱਥ ਵਿੱਚ ਇੱਕ ਤਲਵਾਰ ਆ, ਉਹਦੇ ਕੋਲ ਸੰਤ ਵਾਲੀ ਵਿਚਾਰ ਵੀ ਚਾਹੀਦੀ। ਪਹਿਲਾਂ ਅਧੂਰੇ ਸਨ ਦੋਵੇਂ, ਭਗਤਾਂ ਨੂੰ ਜਦੋਂ ਭਗਤੀ ਕਰਦਾ ਸੀ ਨਾ ਕੋਈ ਸੰਤ, ਤੇ ਜਦੋਂ ਫਿਰ ਉਹਨੂੰ ਤੰਗ ਕਰਦੇ ਸੀ ਦੂਜੇ ਆ ਕੇ, ਫਿਰ ਉਹ ਕਿਸੇ ਸਿਪਾਹੀ ਕੋਲ ਜਾਂਦਾ ਸੀ ਮੇਰੀ ਮਦਦ ਕਰ, ਹੱਥ ਜੋੜਦਾ ਸੀ। ਤੇ ਜਦੋਂ ਕੋਈ ਸਿਪਾਹੀ ਮੈਦਾਨੇ ਜੰਗ ਚ ਜੂਝਦਾ ਸੀ, ਜਦੋਂ ਫਿਰ ਉਹਨੂੰ ਮਨ ਦੀ ਸ਼ਾਂਤੀ ਦੀ ਲੋੜ ਪੈਂਦੀ ਸੀ, ਫਿਰ ਉਹ ਕਿਸੇ ਸੰਤ ਕੋਲ ਜਾਂਦਾ ਸੀ ਵੀ ਮੇਰੇ ਤੇ ਕਿਰਪਾ ਕਰੋ। ਸਤਿਗੁਰ ਕਹਿੰਦੇ ਉਹ ਵੀ ਅਧੂਰਾ, ਉਹ ਵੀ ਅਧੂਰਾ, ਇਕੱਠੇ ਕਰ ਦਿਓ, ਉਹਨੂੰ ਉਹਦੇ ਕੋਲ ਜਾਣ ਦੀ ਲੋੜ ਨਾ ਪਵੇ, ਸੰਤ ਨੂੰ ਸਿਪਾਹੀ ਦੀ ਲੋੜ ਨਾ ਪਵੇ ਭਗਤੀ ਕਰਦਿਆਂ ਕਰਦਿਆਂ, ਤੇ ਸਿਪਾਹੀ ਨੂੰ ਸੰਤ ਦੀ ਲੋੜ ਨਾ ਪਵੇ, ਦੋਵੇਂ ਇਕੱਠੇ ਕਰਕੇ ਸੰਤ ਸਿਪਾਹੀ ਬਣਾਤਾ ਖਾਲਸਾ ਕੋ ਸਤਨਾਮ। ਨਾਲੇ ਭਗਤੀ ਵੀ ਹੋਵੇ, ਨਾਲੇ ਸ਼ਕਤੀ ਵੀ ਹੋਵੇ, ਨਾਲੇ ਸੰਤ ਵੀ ਹੋਵੇ, ਨਾਲੇ ਸਿਪਾਹੀ ਵੀ ਹੋਵੇ, ਨਾਲੇ ਧਰਮ ਵੀ ਹੋਵੇ, ਨਾਲੇ ਰਾਜਨੀਤੀ ਵੀ ਹੋਵੇ। ਧਰਮ ਸਿਰ ਦਾ ਤਾਜ, ਰਾਜਨੀਤੀ ਪੈਰ ਦੀ ਜੁੱਤੀ। ਇਹ ਮਹਾਰਾਜ ਨੇ ਨਾਲ ਕਿਹਾ ਸੀ ਇਹ ਪੈਰ ਬਚਾਉਣ ਵਾਸਤੇ ਆ, ਜੁੱਤੀ ਪੈਰਾਂ ਚ ਪਾਈ ਸੋਹਣੀ ਲੱਗਦੀ ਆ, ਤੇ ਧਰਮ ਉੱਚਾ ਰੱਖਿਓ, ਧਰਮ ਸਿਰ ਦਾ ਤਾਜ ਹੈ। ਖਿਮਾ ਕਰਿਓ, ਅੱਜ ਕੱਲ ਕੰਮ ਉਲਟ ਹੈ, ਜੁੱਤੀ ਲੋਕਾਂ ਨੇ ਪੈਰ ਤੇ ਚੁੱਕੀ ਹੋਈ ਹੈ ਤੇ ਧਰਮ ਪੈਰਾਂ ਚ ਰੁਲਦਾ। ਉਹਦੇ ਪਿੱਛੇ ਭਾਵੇਂ ਜੋ ਮਰਜ਼ੀ ਹੋ ਜਾਏ, ਜੋ ਮਰਜ਼ੀ ਕਰਨਾ ਪੈ ਜਾਏ, ਪਰ ਸਾਡੀ ਕੁਰਸੀ ਨੀ ਜਾਣੀ ਚਾਹੀਦੀ, ਧਰਮ ਦੀ ਪਰਵਾਹ ਕੋਈ ਨੀ। ਤੇ ਸਾਧ ਸੰਗਤ ਅਕਾਲ ਤਖ਼ਤ ਦੀ ਰਚਨਾ ਤੇ ਕਿੰਨਾ ਚੰਗਾ ਹੋਵੇ, ਕੋਈ ਰਾਜਾ ਵੀ ਹੋਵੇ, ਧਰਮੀ ਵੀ ਹੋਵੇ, ਕੋਈ ਮੰਤਰੀ ਵੀ ਹੋਵੇ ਤੇ ਧਰਮੀ ਵੀ ਹੋਵੇ, ਕੋਈ ਸਾਡਾ ਆਗੂ ਵੀ ਹੋਵੇ ਤੇ ਧਰਮੀ ਵੀ ਹੋਵੇ। ਤੇ ਲੋਕਾਂ ਨੇ ਤੇ ਫਿਰ ਮਗਰ ਮਗਰ ਤੁਰਨਾ। ਚਾਰ ਧਰਮ ਦੇ ਪੈਰ ਨੇ ਜਿਹੜੇ, ਇਹ ਪਹਿਲੇ ਨੰਬਰ ਤੇ ਰਾਜੇ, ਦੂਜੇ ਨੰਬਰ ਤੇ ਧਰਮ ਦੇ ਪ੍ਰਚਾਰਕ, ਤੀਜੇ ਨੰਬਰ ਤੇ ਗੁਰਦੁਆਰਾ ਤੇ ਚੌਥੇ ਨੰਬਰ ਤੇ ਗੁਰਦੁਆਰੇ ਦਾ ਗ੍ਰੰਥੀ। ਇਹ ਚਾਰ ਧਰਮ ਦੇ ਪੈਰ ਨੇ, ਅੰਗ ਨੇ ਧਰਮ ਦਾ। ਚਾਰੇ ਮਜ਼ਬੂਤ ਹੋਣਗੇ ਤੇ ਧਰਮ ਫਿਰ ਸਥਿਰ ਰਹਿ ਸਕਦਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਨੇ ਪਹਿਲਾਂ ਭਗਤ ਵੱਡਾ ਫਿਰ ਰਾਜਾ ਜਨਕ, ਤੇ ਗੁਰਮੁਖ ਗੁਰਮੁਖ ਸੀ ਮਾਇਆ ਵਿੱਚ ਉਦਾਸੀ, ਆਪਣੇ ਰਾਜ ਵਿੱਚ ਰਹਿੰਦਾ ਮਾਇਆ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਉੱਚਾ ਸੀ, ਉਦਾਸ ਸੀ ਮਾਇਆ ਤੋਂ ਉੱਪਰ ਸੀ। ਜਰਾ ਪ੍ਰੇਮ ਨਾਲ ਸਮਝਿਓ, ਰਾਜੇ ਜਨਕ ਨੂੰ ਪਹਿਲਾਂ ਨਹੀਂ ਸੀ ਪਤਾ, ਗੁਰੂ ਨਹੀਂ ਸੀ ਧਾਰਿਆ, ਕਥਾ ਸੁਣਦਾ ਹੁੰਦਾ ਸੀ। ਕਥਾ ਸੁਣਦਿਆਂ ਸੁਣਦਿਆਂ ਬਚਨ ਆਇਆ, ਪੰਡਿਤ ਨੇ ਸੁਣਾਇਆ ਵੀ ਗੁਰੂ ਵਾਲੇ ਬੰਨਣਾ ਜ਼ਰੂਰੀ ਹੈ। ਜਦੋਂ ਗੁਰੂ ਵਾਲੇ ਬੰਨ ਦੀ ਗੱਲ ਆਈ ਤੇ ਰਾਜੇ ਜਨਕ ਨੇ ਆਖਿਆ ਵੀ ਗੁਰੂ ਵਾਲਾ ਬੰਨਣਾ ਹੀ ਪਏਗਾ? ਕਹਿੰਦੇ ਬੰਨਣਾ ਪਏਗਾ। ਕਹਿੰਦਾ ਫਿਰ ਇੰਜ ਕਰੋ, ਮੈਂ ਗੁਰੂ ਧਾਰਨ ਕਰਾਂਗਾ ਕੱਲ ਨੂੰ, ਕੱਲ ਮੈਨੂੰ ਆ ਕੇ ਗਿਆਨ ਕਰਾਵੇ ਕੋਈ। ਰਾਜੇ ਦੇ ਗੁਰੂ ਬਣਨ ਵਾਸਤੇ ਸਵੇਰ ਵੇਲੇ ਹਜ਼ਾਰਾਂ ਪੰਡਿਤ ਇਕੱਠੇ ਹੋ ਕੇ ਆ ਗਏ, ਹਜ਼ਾਰਾਂ। ਜਦੋਂ ਕਹਿੰਦੇ ਨੇ ਰਾਜਾ ਜਨਕ ਨਿਕਲਿਆ ਨਾ ਬਾਹਰ, ਇੰਨੇ ਗੁਰੂ ਮੈਨੂੰ ਤੇ ਇੱਕ ਚਾਹੀਦਾ, ਇੱਥੇ ਇੰਨੇ ਗੁਰੂ ਆ ਗਏ ਇਕੱਠੇ ਹੋ ਕੇ। ਗੁਰੂ ਤੇ ਇੱਕ ਬਣਾਇਆ ਜਾਂਦਾ ਨਾ, ਦੋ ਥੋੜਾ ਹੁੰਦੇ ਆ, ਗੁਰੂ ਤੇ ਇੱਕ ਹੁੰਦਾ। ਇੰਨਿਆਂ ਦੇ ਵਿੱਚੋਂ ਮੈਂ ਪੱਕਾ ਕਿਵੇਂ ਲੱਭਾਂ ਵੀ ਕਿਹੜਾ ਗੁਰੂ ਅਸਲੀ ਹੈ ਤੇ ਕਿਹੜਾ ਨਕਲੀ ਹੈ? ਉਹਨੇ ਫਿਰ ਸ਼ਰਤ ਰੱਖਤੀ, ਸ਼ਰਤ ਕਹਿੰਦੇ ਜਿਹੜਾ ਗਿਆਨ ਨਾ ਕਰਾ ਸਕਿਆ ਉਹਨੂੰ ਬੜੀ ਭਿਆਨਕ ਸਜ਼ਾ ਦਿੱਤੀ ਜਾਏਗੀ। ਗਿਆਨ ਕਰਾਉਣਾ ਹੈ, ਕਹਿੰਦੇ 500 ਗੁਰੂ ਰਹਿ ਗਿਆ, 500। ਫਿਰ ਕਹਿੰਦਾ 500 ਵੀ ਬਹੁਤ ਜ਼ਿਆਦਾ ਹੈ। ਇਹਨੇ ਫਿਰ ਇੱਕ ਹੋਰ ਸਤਸੰਗ ਸ਼ਰਤ ਰੱਖੀ, ਕਹਿੰਦਾ ਮੈਂ ਘੋੜੇ ਦੀ ਇੱਕ ਰਕਾਬ ਵਿੱਚ ਪੈਰ ਰੱਖਾਂਗਾ, ਖੱਬਾ ਪੈਰ ਰੱਖਾਂਗਾ ਰਕਾਬ ਵਿੱਚ, ਮੇਰਾ ਸੱਜਾ ਪੈਰ ਰਕਾਬ ਵਿੱਚ ਪਹੁੰਚਣ ਤੋਂ ਪਹਿਲਾਂ ਪਹਿਲਾਂ ਜਿਹੜਾ ਮੈਨੂੰ ਗਿਆਨ ਕਰਾ ਦੇਗਾ ਮੈਂ ਉਹਨੂੰ ਗੁਰੂ ਮੰਨਾਂਗਾ। ਤੇ ਇਤਿਹਾਸ ਦੱਸਦਾ ਸਾਰੇ ਭੱਜ ਗਏ, 9 ਰਹਿ ਗਏ, 9 ਮੁਨੀ, 9 ਰਹਿ ਗਏ ਸਿਰਫ। ਉਹ ਕਹਿੰਦੇ ਅਸੀਂ ਗਿਆਨ ਕਰਾਵਾਂਗੇ, ਕਿਉਂਕਿ ਲਾਲਚ ਸੀ ਨਾ ਮਨ ਵਿੱਚ ਵੀ ਜਿਹੜਾ ਰਾਜੇ ਜਨਕ ਦਾ ਗੁਰੂ ਉਹਦੀ ਬੱਲੇ ਬੱਲੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਾਜੇ ਜਨਕ ਦਾ ਗੁਰੂ ਬਣਨਾ ਕਿਤੇ ਛੋਟੀ ਜਿਹੀ ਗੱਲ? ਤੇ ਕਹਿੰਦੇ ਨੇ 9 ਰਹਿ ਗਏ ਸਨ, 9 ਬਚ ਗਏ। ਰਾਜਾ ਜਨਕ ਆਇਆ ਸਵੇਰ ਵੇਲੇ, ਘੋੜਾ ਮੰਗਾ ਲਿਆ, ਖੱਬਾ ਪੈਰ ਰਕਾਬ ਵਿੱਚ ਰੱਖਿਆ ਕਰੇ, ਆਓ ਗਿਆਨ ਕਰਾਓ। ਉਹ ਅਜੇ ਗੱਲ ਹੀ ਸ਼ੁਰੂ ਹੀ ਕਰਿਆ ਕਰੇ ਉਹਨੇ ਨੂੰ ਉਹ ਸੱਜਾ ਪੈਰ ਰੱਖ ਲਿਆ ਕਰੇ। ਇੱਕ ਆਇਆ, 2 ਆਏ, 3 ਆਏ, 4 ਆਏ, 9 ਦੇ 9 ਲੰਘ ਕੇ ਗਿਆਨ ਕਿਸੇ ਤੋਂ ਵੀ ਨਾ ਹੋਇਆ। ਰਾਜਾ ਜਨਕ ਕਹਿੰਦਾ ਸਾਰੇ ਹੀ ਅਧੂਰੇ ਨੇ, ਪੂਰਾ ਹੈ ਹੀ ਕੋਈ ਨੀ। ਆਖ ਸਤਨਾਮ
ਸ੍ਰੀ ਵਾਹਿਗੁਰੂ।
ਕਰ ਦਿਓ ਬੰਦ ਇਹਨਾਂ ਨੂੰ ਅੰਦਰ, ਇਹ ਲਾਲਚੀ ਨੇ, ਗਿਆਨ ਤੇ ਕੋਈ ਕਰਾ ਹੀ ਨਹੀਂ ਸਕਿਆ। ਪਰ ਧਿਆਨ ਦਿਓ, ਕਦੇ ਕੋਈ ਗੁਰੂ ਦੀ ਵੀ ਪਰਖ ਕਰਦਾ ਹੁੰਦਾ? ਕਦੇ ਗੁਰੂ ਦੀ ਪਰਖ ਕਰਦਾ ਕੋਈ? ਭਾਈ ਨੰਦ ਲਾਲ ਨੇ ਆਪਣੇ ਮਨ ਨੂੰ ਬੜਾ ਕੋਸਿਆ ਸੀ, ਕਹਿੰਦੇ ਮੈਂ ਗੁਰੂ ਦੀ ਪਰਖ ਕੀਤੀ, ਆ ਬੈਠਾ ਆਨੰਦਪੁਰ ਦੀ ਧਰਤੀ 'ਚ, ਕਮਰਾ ਲੈ ਲਿਆ ਉੱਥੇ ਜਾ ਕੇ, ਕਹਿੰਦੇ ਆਪ ਸੱਦਣਗੇ ਤੇ ਜਾਵਾਂਗਾ, ਨਹੀਂ ਤੇ ਨਹੀਂ ਜਾਣਾ। ਭਾਈ ਨੰਦ ਲਾਲ ਐਡੇ ਵੱਡੇ ਵਿਦਵਾਨ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਵੇਂ ਕਾਇਲ ਨਹੀਂ ਸੀ ਕਰਦੇ ਤਾਂ ਉਹਨਾਂ ਨੂੰ ਨਜ਼ਰਾਂ ਦਾ ਤੀਰ ਮਾਰ ਕੇ ਖੁਦ ਸੱਦਿਆ ਸੀ। ਕੋਈ ਆਏਗਾ ਸਮਾਂ, ਚਲੋ ਫਿਰ ਕਦੇ ਭਾਈ ਨੰਦ ਲਾਲ ਦੀ ਵਿਚਾਰ ਕਰਾਂਗੇ। ਧਿਆਨ ਦਿਓ, ਇਹ ਕਹਿੰਦਾ ਸਾਰੇ ਨਕਲੀ ਨੇ, ਕੋਈ ਗੁਰੂ ਦੀ ਪਰਖ ਨਹੀਂ ਕਰਦਾ। ਪਰ ਅਸੀਂ ਤੇ ਗੁਰੂ ਦੀ ਪਰਖ ਕਰਨੇ ਆ, ਅਸੀਂ ਤੇ ਪਹਿਲਾਂ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਪਹਿਲਾਂ ਤੁਸੀਂ ਕਿਰਪਾ ਕਰੋ ਫਿਰ ਮੈਂ ਅਖੰਡ ਪਾਠ ਕਰਾਵਾਂਗਾ, ਪਹਿਲਾਂ ਮੁੰਡੇ ਨੂੰ ਨੌਕਰੀ ਦੇ ਦਿਓ ਫਿਰ ਪਹਿਲੀ ਤਨਖਾਹ ਮਿਲੇਗੀ ਨਾ ਜੀ ਫਿਰ ਅਖੰਡ ਪਾਠ ਕਰਾਵਾਂਗੇ, ਪਹਿਲਾਂ ਤੁਸੀਂ ਕਿਰਪਾ ਕਰੋ ਫਿਰ ਅਸੀਂ ਆਵਾਂਗੇ। ਸੱਚੇ ਪਾਤਸ਼ਾਹ ਮੁੰਡਾ ਹੋ ਜਾਏ ਹੇਮਕੁੰਡ ਲੈ ਕੇ ਆਵਾਂਗੇ। ਆਖੋ ਸਤਨਾਮ। ਇਹ ਪਰਖ ਨਹੀਂ ਤੇ ਹੋਰ ਕੀ ਆ, ਇਹ ਗੁਰੂ ਦੀ ਪਰਖ ਹੈ, ਇਮਤਿਹਾਨ ਹੈ। ਤੇ ਕਿੰਨੀਆਂ ਸੁਖਣਾ ਸੁੱਖ ਨੇ ਆ, ਤੇ ਯਾਦ ਰੱਖਿਓ ਸੁਖਣਾ ਸੁੱਖ ਦਾ ਹੀ ਉਹ ਆ ਜਿਹੜਾ ਗੁਰੂ ਨੂੰ ਰਿਸ਼ਵਤ ਖੋਰ ਮੰਤਰੀ ਸਮਝਦਾ। ਆਖੋ
ਸਤਨਾਮ।
ਜਿਹੜਾ ਕਹਿੰਦਾ ਰਿਸ਼ਵਤ ਲੈਂਦਾ ਗੁਰੂ, ਸੁਖਣਾ ਕਾਹਦੀ ਸੁਖਣੀ, ਡਟ ਕੇ ਸੇਵਾ ਕਰੋ, ਸੁਖਣਾ ਸੁਖਣ ਦੀ ਲੋੜ ਨਹੀਂ। ਮਰਜ ਬਾਂਹ ਫੜ ਕੇ ਪੁੱਛਣਗੇ ਦੱਸ ਸਿੱਖਾ ਤੈਨੂੰ ਕੀ ਚਾਹੀਦਾ, ਡਟੇ ਰਹੋ ਕਰੋ ਸੇਵਾ, ਬੜੇ ਮਿਲ ਜਾਣਗੇ ਜਿਨ੍ਹਾਂ ਨੇ ਦਿਹਾੜੀ ਤੋਂ ਕੰਮ ਸ਼ੁਰੂ ਕੀਤਾ ਤੇ ਅੱਜ ਪਤਾ ਹੀ ਨਹੀਂ ਮਾਇਆ ਕਿੰਨੀ ਕੀ, ਉਹਨਾਂ ਨੂੰ ਵੇਖੋ ਜਿਨ੍ਹਾਂ ਤੇ ਸਤਿਗੁਰ ਦੀ ਰਹਿਮਤ ਦਾ ਮੇਘ ਵਰਸ ਗਿਆ ਭਾਗ ਜਗਾਤ ਤੇ। ਮਹਾਰਾਜ ਕਦੇ ਕਿਸੇ ਗੱਲ ਦੀ ਘਾਟ ਨਹੀਂ ਰੱਖਦੇ, ਉਹਲਾ ਤੇ ਰੱਖਦੇ ਨੇ ਅਨਹਤ ਬਾਣੀ ਪੂੰਜੀ, ਅਨਹਤ ਬਾਣੀ ਪੂੰਜੀ, ਸੰਤਨ ਹੱਥ ਰਾਖੀ ਖੂੰਜੀ। ਜੇ ਇੱਕ ਪਿਓ ਦੇ ਤਿੰਨ ਚਾਰ ਪੁੱਤ ਹੁੰਦੇ ਆ, ਕਈ ਤੇ ਉਹ ਵੀ ਨੇ ਜਿਨ੍ਹਾਂ ਨੂੰ ਬਾਪੂ ਗਿਣ ਕੇ ਹੀ ਪੈਸੇ ਦਿੰਦਾ ਵੀ ਗੱਲ ਸੁਣੋ ਜੇ 100 ਲੈ ਕੇ ਚੱਲਾਂ ਤੇ ਮੈਨੂੰ ਹਿਸਾਬ ਕਿਤਾਬ ਦਈਆਂ ਆ ਕੇ ਵੀ ਕਿੰਨੇ ਲਾ ਆ। ਤੇ ਕਈ ਉਹ ਹੁੰਦੇ ਨੇ ਜਿਹਨੂੰ ਚਾਬੀ ਫੜਾ ਦਿੱਤੀ ਜਾਂਦੀ ਵੀ ਸਭ ਕੁਝ ਤੇਰਾ ਹੀ ਆ
ਸਤਿਗੁਰੂ।
ਤੇ ਜਿਹੜਾ ਬਾਜਾਂ ਦਾ ਲਾਇਕ ਪੁੱਤਰ ਬਣ ਗਿਆ ਤੇ ਉਹਨੂੰ ਤੇ ਫਿਰ ਚਾਬੀ ਮਿਲੇਗੀ, ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਨੂੰ ਮਿਲੀ ਹੋਈ ਸੀ, ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਮਿਲੀ ਸੀ, ਬਾਬਾ ਆਨੰਦ ਸਿੰਘ ਜੀ ਨੂੰ ਮਿਲੀ ਸੀ। ਕਮੀ ਸੀ ਕੋਈ? ਨਾਲੇ ਕਿਸ ਤੋਂ ਮੰਗਿਆ ਨਹੀਂ ਤੇ ਨਾਲੇ ਭੰਡਾਰ ਬੜੇ। ਅੱਜ ਵੀ ਬੇਅੰਤ ਉਹਨਾਂ ਦੇ ਲਾਏ ਲੰਗਰ ਅੱਜ ਤੱਕ ਚੱਲ ਰਹੇ ਨੇ ਤੇ ਚੱਲਦੇ ਰਹਿਣੇ ਨੇ। ਬਾਬਾ ਗੁਰਮੁਖ ਸਿੰਘ ਨੂੰ ਮਿਲੀ ਹੋਈ ਸੀ ਚਾਬੀ, ਬਾਜਾਂ ਵਾਲੇ ਸਤਿਗੁਰਾਂ ਦੇ ਖਜ਼ਾਨੇ ਦੀ ਚਾਬੀ ਬਾਬਾ ਗੁਰਮੁਖ ਸਿੰਘ ਨੂੰ ਮਿਲੀ ਹੋਈ ਸੀ, ਜਿਨ੍ਹਾਂ ਦਾ ਹਰ ਕਾਰ ਸੇਵਾ ਵਾਲੇ ਬਾਬਿਆਂ ਦੀ ਗੱਡੀ ਉੱਤੇ ਨਾਂ ਲਿਖਿਆ ਹੁੰਦਾ
ਸਤਿਗੁਰੂ।
ਸੰਤ ਗਿਆਨੀ ਗੁਰਬਚਨ ਸਿੰਘ ਵਰਗੇ ਮਹਾਂਪੁਰਖਾਂ ਨੂੰ ਚਾਬੀ ਮਿਲੀ ਹੋਈ ਸੀ, ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਚਾਬੀ ਮਿਲੀ ਹੋਈ ਸੀ। ਉਹਨਾਂ ਮਹਾਂਪੁਰਖਾਂ ਕੋਲ ਚਾਬੀ ਸੀ, ਲਾਇਕ ਪੁੱਤਰ ਜਿਹੜਾ ਬਣ ਜਾਏ ਤੇ ਉਹਦੇ ਖਜ਼ਾਨੇ ਦੀਆਂ ਚਾਬੀਆਂ ਸੌਂਪ ਦਿੰਦਾ, ਫਿਰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਤੇ ਸੁਖਣਾ ਤੇ ਸੁੱਖ ਦਾ ਹੀ ਉਹ ਆ, ਫਿਰ ਇੰਨੀਆਂ ਕੁ ਸੁੱਖਣਾ ਸੁੱਖਣਾ ਸੁੱਖ ਨੇ ਜਿਹੜੀਆਂ ਬਾਅਦ ਚ ਪੂਰੀਆਂ ਹੀ ਨਾ ਹੋਣ, ਬੜੀਆਂ ਸੁੱਖਣਾ। ਸੱਚੇ ਪਾਤਸ਼ਾਹ ਕਰਾ ਦਿਆਂਗੇ, ਆਹ ਕਰਾ ਦਿਆਂਗੇ, ਪੋਤਰਾ ਹੋਣਾ ਚਾਹੀਦਾ ਤੇ ਮੁੜ ਕੇ ਚੇਤੇ ਹੀ ਭੁੱਲ ਜਾਂਦਾ ਵੀ ਅਸੀਂ ਇੰਨੀਆਂ ਸੁੱਖਣਾ ਸੁੱਖੀਆਂ ਵੀ ਨੇ, ਲਾਉਣੀਆਂ ਬੜੀਆਂ ਔਖੀਆਂ। ਕਹਿੰਦੇ ਇੱਕ ਚੜ੍ਹ ਗਿਆ ਖਜੂਰਾਂ ਵਾਲੇ ਦਰਖਤ ਤੇ, ਕਹਿੰਦੇ ਚੜ੍ਹਦੇ ਗਿਆ, ਪਹਿਲਾਂ ਤੇ ਤਾਂ ਨੂੰ ਜਾਈ ਗਿਆ ਖਾ ਕੇ ਨਾ, ਖਜੂਰਾਂ ਭੁੱਖਾ ਸੀ ਪਹਿਲਾਂ, ਭੁੱਖ ਚ ਤੇ ਲੱਗਾ ਨਾ ਪਤਾ, ਜਦੋਂ ਸਿਰੇ ਪਹੁੰਚ ਗਿਆ ਖਜੂਰਾ ਖਾ ਕੇ ਤੇ ਉਹਨੇ ਨਿਗਾਹ ਮਾਰੀ, ਕਹਿੰਦਾ ਮੈਂ ਤੇ ਬਹੁਤਾ ਹੀ ਉੱਚਾ ਆ ਗਿਆ, ਮੱਤ ਆਈ ਟਿਕਾਣੇ, ਸੁਖਣਾ ਸੁੱਖ ਲਈ ਸੁਖਣਾ। ਕਹਿੰਦਾ 500 ਦਾ ਪ੍ਰਸ਼ਾਦ ਕਰਾਊ ਸਿਰੇ ਪਹੁੰਚ ਗਿਆ ਥੱਲੇ। ਕਹਿੰਦੇ ਹੌਲੀ 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 ਖਿਸਕਦਾ ਖਿਸਕਦਾ ਥੋੜਾ ਜਿਹਾ ਥੱਲੇ ਆਇਆ, ਕਹਿੰਦਾ 500 ਦਾ ਬਹੁਤਾ ਨਹੀਂ, 250 ਦਾ ਪ੍ਰਸ਼ਾਦ ਕਰਾਊ ਮੈਂ ਥੱਲੇ ਆ ਜਾ। ਫਿਰ 250 ਦਾ ਅੱਧ ਚ ਆ ਗਿਆ, ਹੋਰ ਥੱਲੇ ਆ ਗਿਆ, ਕਹਿੰਦਾ 250 ਦਾ ਜ਼ਿਆਦਾ ਹੈ, ਘੱਟ ਕਰ ਲਈਏ, ਇੰਨਾ ਤੇ ਮੈਂ ਆਪੇ ਹੀ ਆ ਗਿਆ। ਕਹਿੰਦਾ ਫਿਰ ਕਹਿੰਦੇ ਉਹਨੇ ਹੋਰ ਘਟਾ ਦਿੱਤਾ, ਕਹਿੰਦਾ 100 ਰੁਪਏ ਦਾ ਪ੍ਰਸ਼ਾਦ ਕਰਾਊ ਬਸ ਜੇ ਕਿਤੇ ਥੱਲੇ ਚਲੇ ਜਾਣ, ਹੋਰ ਥੱਲੇ ਆ ਗਿਆ। ਉਹ ਫਿਰ ਕਹਿੰਦਾ ਨਹੀਂ 50 ਦਾ ਬਹੁਤ, 50 ਦਾ ਪ੍ਰਸ਼ਾਦ ਕਰਾਊ ਜੇ ਮੈਂ ਥੱਲੇ ਆ, ਹੋਰ ਥੱਲੇ ਆ ਗਿਆ। ਕਹਿੰਦਾ 50 ਵੀ ਬਹੁਤ, ਤੇਰੇ 10 ਹੀ ਵਾਧੂ ਨੇ, 10 ਦਾ ਪ੍ਰਸ਼ਾਦ ਕਰਾਊ ਜੇ ਥੱਲੇ ਆ ਗਿਆ, ਥੋੜਾ ਜਿਹਾ ਰਹਿ ਗਿਆ। ਕਹਿੰਦਾ ਐਵੇਂ ਹੀ ਆ ਤੇ ਗਿਆ ਹੀ ਹੈ, ਕਹਿੰਦਾ 5 ਦਾ ਪ੍ਰਸ਼ਾਦ ਪੱਕਾ ਕਰਾਊ ਜੇ ਥੱਲੇ ਆ ਗਿਆ। ਕਹਿੰਦੇ ਬਿਲਕੁਲ ਥੋੜਾ ਜਿਹਾ ਰਹਿ ਗਿਆ, ਤਾਂ 5 ਕਿਹਾ ਨਾ ਤੇ ਹੱਥ ਛੁੱਟ ਗਏ, ਥੱਲੇ ਡਿੱਗ ਪਿਆ, ਵੱਜੀ ਸੱਟ। ਕਹਿੰਦਾ ਨਹੀਂ ਤੇ ਨਾ ਸਹੀ, ਜੇ 5 ਨਹੀਂ ਮਨਜ਼ੂਰ ਤੇ ਧੱਕੇ ਕਾਹਨੂੰ ਮਾਰਨਾ, ਨਹੀਂ ਤੇ ਨਾ ਸਹੀ। ਹੁਣ ਸਾਡਾ ਹਾਲ ਏਦਾਂ ਦਾ, ਅਸੀਂ ਪਤਾ ਹੀ ਨਹੀਂ ਕਿੰਨੀਆਂ ਕੁ ਸੁੱਖਣਾ ਸੁੱਖ ਨੇ, ਬੜੀਆਂ ਸੁੱਖਣਾ, ਜਿੱਥੇ ਗਏ ਸੁੱਖਣਾ ਸੁੱਖ ਲਈ। ਪਰ ਵਪਾਰ ਇਹਦੇ ਵਿੱਚ ਪਿਆਰ ਵਾਲੀ ਤੇ ਗੱਲ ਹੈ ਨੀ ਕੋਈ, ਵਪਾਰ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜੇ ਜਨਕ ਦੀ ਗੱਲ ਕਰ ਲਈਏ, ਨਾ ਉਹਦੇ ਗੁਰੂ ਬਣਨ ਵਾਸਤੇ ਆਏ ਲਾਲਚ ਵਸ ਹੋ ਕੇ, ਲਾਲਚ ਵਸ ਹੋ ਕੇ ਗੁਰੂ ਬਣ ਨੂੰ ਬੜੇ ਫਿਰਦੇ। ਬੀਬੀ ਗਈ ਸੰਤਾ ਕੋਲ, ਕਹਿੰਦੀ ਬਾਬਾ ਜੀ ਇਹਨੂੰ ਰੱਖ ਲਓ, ਬੀਬੀ ਇਹਨੂੰ ਕੀ ਬਣਾਈਏ? ਕਹਿੰਦੇ ਜੀ ਇਹਨੂੰ ਗੁਰੂ ਬਣਾਓ। ਕਹਿੰਦੇ ਬੀਬੀ ਗੁਰੂ ਬਣਾਉਣਾ ਹੀ ਕਿ ਚੇਲਾ? ਕਹਿੰਦੇ ਮੈਨੂੰ ਇਹ ਦੱਸੋ ਵੀ ਵੱਡਾ ਗੁਰੂ ਹੁੰਦਾ ਕਿ ਚੇਲਾ? ਕਹਿੰਦੇ ਗੁਰੂ। ਕਹਿੰਦੇ ਫਿਰ ਇਹਨੂੰ ਗੁਰੂ ਹੀ ਬਣਾ ਦੇ, ਗੁਰੂ ਬਣਨ ਨੂੰ ਤੇ ਸਾਰੇ ਹੀ ਤਿਆਰ ਨੇ, ਚੇਲਾ ਅੱਜ ਕੱਲ ਕੋਈ ਵਿਰਲਾ ਹੀ ਮਿਲਦਾ, ਕੋ ਸਤਨਾ
ਸ੍ਰੀ ਵਾਹਿਗੁਰੂ,
ਸੇਵਕ ਅੱਜ ਕੱਲ ਕੋਈ ਵਿਰਲਾ ਹੀ ਮਿਲਦਾ, ਤੇ ਗੁਰੂ ਬਣਨ ਨੂੰ ਸਾਰੀ ਦੁਨੀਆ ਤਿਆਰ, ਸੇਵਕ ਕੋਈ ਵਿਰਲਾ ਵਿਰਲਾ ਜਿਹੜਾ ਸੇਵਾ ਕਰਨ ਨੂੰ। ਪਰ ਧਿਆਨ ਰੱਖਣਾ, ਜਿਹੜਾ ਸੇਵਾਦਾਰ ਬਣਨ ਵਿੱਚ ਆਨੰਦ ਆ, ਉਹ ਜਥੇਦਾਰ ਬਣਨ ਵਿੱਚ ਨਹੀਂ ਆ। ਖੁਸ਼ ਹੋਣਾ
ਸ੍ਰੀ ਵਾਹਿਗੁਰੂ,
ਜੋ ਸੇਵਾ ਹੱਥੀ ਕਰਨ ਵਿੱਚ ਆਨੰਦ, ਉਹ ਸੇਵਾ ਕਰਵਾਉਣ ਵਿੱਚ ਆਨੰਦ ਨਹੀਂ। ਸੇਵਾਦਾਰ ਤੋਂ ਜਥੇਦਾਰ, ਫਿਰ ਇੱਕ ਦਿਨ ਐਸਾ ਵੀ ਆਉਂਦਾ ਵੀ ਜਥੇਦਾਰ ਤੋਂ ਗੇਟੋਂ ਬਾਹਰ ਆ। ਖੁਸ਼ ਸਤਨਾਮ, ਚੰਗਾ ਹੀ ਹੈ ਫਿਰ ਜੇ ਸੇਵਾਦਾਰ ਬਣੇ ਰਹੀਏ। ਚੰਗਾ ਭਲਾ ਗੁਰਦੁਆਰੇ ਆਉਂਦਾ ਸੀ ਚਲੇ ਜਾਂਦਾ ਸੀ, ਆਉਂਦਾ ਸੀ ਚਲੇ ਜਾਂਦਾ ਸੀ, ਪਿੰਡ ਵਾਲਿਆਂ ਨੇ ਪ੍ਰਧਾਨ ਬਣਾ ਦਿੱਤਾ, ਜਥੇਦਾਰ ਬਣਾ ਦਿੱਤਾ, ਹੁਣ 5 ਸਾਲ ਬਾਅਦ ਪ੍ਰਧਾਨਗੀ ਦੂਜੇ ਨੂੰ ਦੇ ਦਿੱਤੀ, ਮੁੜ ਕੇ ਉਹ ਗੁਰਦੁਆਰੇ ਵੜਿਆ ਹੀ ਨਾ, ਫਿਰ ਗੇਟੋਂ ਬਾਹਰ ਵਾਲਾ ਹੀ ਗੱਲ। ਉਹ ਕਹਿੰਦਾ ਛੱਡੋ ਪਰਾਂ, ਜਥੇਦਾਰੀ ਨਹੀਂ ਛੱਡਣੀ, ਭਾਵੇਂ ਗੁਰਦੁਆਰਾ ਨਵਾਂ ਬਣਾਉਣਾ ਪਵੇ। ਪ੍ਰਧਾਨਗੀ ਨਹੀਂ ਛੱਡਣੀ ਗੁਰਦੁਆਰਾ ਭਾਵੇਂ ਆਪਾਂ ਨੂੰ ਪਿੰਡ 'ਚ ਇੱਕ ਹੋਰ ਬਣਾਉਣਾ ਪਵੇ ਪਰ ਮੈਂ ਪ੍ਰਧਾਨਗੀ ਨਹੀਂ ਛੱਡਣੀ ਫਿਰ ਗੇਟੋਂ ਬਾਹਰ ਹੀ ਹੋ ਗਿਆ ਕੰਮ ਜਦੋਂ ਪ੍ਰਧਾਨਗੀ ਖੋਲੀ ਤੇ ਉਹਨੇ ਗੁਰਦੁਆਰੇ ਆਇਆ ਹੀ ਨਾ ਤੇ ਕਈ ਨੇ ਪਿਆਰ ਵਾਲੇ ਜਿਨ੍ਹਾਂ ਦਾ ਗੁਰੂ ਨਾਲ ਪਿਆਰ ਆ ਪ੍ਰਧਾਨਗੀਆਂ ਤੇ ਜਥੇਦਾਰੀਆਂ ਨਾਲ ਪਿਆਰ ਨਹੀਂ ਆਖੂ ਸਤਨਾ
ਵਾਹਿਗੁਰੂ
ਪ੍ਰਧਾਨਗੀਆਂ ਜਥੇਦਾਰੀਆਂ ਨਾਲ ਨਹੀਂ ਸੋ ਧਿਆਨ ਦਿਓ ਰਾਜੇ ਜਨਕ ਨੇ ਆਖਿਆ ਵੀ ਨੌ ਦੇ ਨੌ ਮੁਨੀ ਗਿਆਨ ਨਾ ਕਰਾ ਸਕੇ ਜੇਲ੍ਹ ਚ ਬੰਦ ਕਰ ਦਿਓ ਸਾਰੀ ਉਮਰ ਬਾਹਰ ਜਾਣ ਹੀ ਨਹੀਂ ਦੇਣਾ ਉਹਨਾਂ ਨੌ ਮੁਨੀ ਜਿਹੜੇ ਅੰਦਰ ਕੈਦ ਕੀਤੇ ਸਨ ਉਹਨਾਂ ਨੌ ਮੁਨੀਆਂ ਦੇ ਵਿੱਚੋਂ ਇੱਕ ਦਾ ਪੁੱਤਰ ਸੀ ਅਸ਼ਟਾਵਕਰ ਨੌ ਜਿਹੜੇ ਅੰਦਰ ਸੀ ਉਹਨਾਂ ਦਾ ਉਹਨਾਂ ਵਿੱਚੋਂ ਇੱਕ ਮੁਨੀ ਦਾ ਪੁੱਤਰ ਸੀ ਅਸ਼ਟਾਵਕਰ ਆਪਣੀ ਮਾਂ ਨੂੰ ਪੁੱਛਿਆ ਕਰੇ ਮਾਤਾ ਮੇਰਾ ਬਾਪੂ ਕਿੱਥੇ ਆ ਕਹਿੰਦੇ ਕਥਾ ਕਰਦਾ ਰਾਜੇ ਦੇ ਦਰਬਾਰ ਚ ਆਏਗਾ ਉਹ ਮੁੰਡਾ ਵੱਡਾ ਹੁੰਦਾ ਗਿਆ ਕਹਿੰਦਾ ਮਾਤਾ ਤੂੰ ਮੈਨੂੰ ਸੱਚ ਦੱਸ ਵੀ ਮੇਰਾ ਬਾਪੂ ਕਿੱਥੇ ਆ ਕਹਿੰਦੇ ਕਥਾ ਕਰਦਾ ਆਏਗਾ ਉਹ ਫੇਰ ਕਹਿੰਦਾ ਮਾਤਾ ਤੂੰ ਝੂਠ ਬੋਲਦੀ ਹੈ ਕਿੰਨੇ ਸਾਲ ਹੋ ਗਏ ਨੇ ਉਹਦੀ ਕਥਾ ਹੀ ਨਹੀਂ ਮੁੱਕੀ ਅਜੇ ਦੱਸ ਮੇਰਾ ਬਾਪੂ ਕਿੱਥੇ ਆ ਅਸ਼ਟਾਵਕਰ ਦੀ ਮਾਂ ਨੇ ਆਖਿਆ ਪੁੱਤਰ ਤੇਰਾ ਬਾਪੂ ਤੇ ਲਾਲਚ ਵੱਸ ਹੋ ਕੇ ਗਿਆ ਸੀ ਮੈਂ ਸੀ ਬੜਾ ਰੋਕਿਆ ਮੇਰੀ ਉਹਨੇ ਮੰਨੀ ਨਹੀਂ ਤੇ ਕਹਿੰਦਾ ਸੀ ਰਾਜੇ ਨੂੰ ਗਿਆਨ ਕਰਾ ਦਿਆਂਗਾ ਨਾ ਤੇ ਰਾਜੇ ਜਨਕ ਨੂੰ ਗਿਆਨ ਕਰਾ ਸਕਿਆ ਉਹ ਹੁਣ ਉਦੋਂ ਦਾ ਉੱਥੇ ਅੰਦਰ ਕੈਦ ਕੀਤਾ ਹੋਇਆ ਤੇਰਾ ਪਿਤਾ ਕੈਦ ਹੈ ਰਾਜੇ ਦੀ ਜੇਲ੍ਹ ਵਿੱਚ ਬੰਦੀ ਖਾਨੇ ਚ ਅਸ਼ਟਾਵਕਰ ਕਹਿੰਦਾ ਮਾਂ ਮੇਰਾ ਜਿਉਣਾ ਤਰਕਾਰ ਹੈ ਜੇ ਮੈਂ ਆਪਣੇ ਬਾਪੂ ਨੂੰ ਛਡਾ ਕੇ ਨਾ ਲਿਆਇਆ ਅਸ਼ਟਾਵਕਰ ਦੀ ਮਾਂ ਕਹਿਣ ਲੱਗੀ ਤੂੰ ਕੀ ਕਰੇਂਗਾ ਕਹਿੰਦਾ ਮਾਤਾ ਮੈਂ ਗਿਆਨ ਕਰਾਵਾਂਗਾ ਰਾਜੇ ਜਨਕ ਨੂੰ ਤੇ ਉਹਦੀ ਮਾਂ ਕਹਿਣ ਲੱਗੀ ਮੁੰਡਿਆ ਤੇਰੇ ਬਾਪੂ ਨੇ ਤੇ ਗ੍ਰੰਥ ਲਿਖੇ ਨੇ ਤੂੰ ਤੇ ਗ੍ਰੰਥ ਪੜ੍ਹਿਆ ਹੀ ਕੋਈ ਨਹੀਂ ਹੁਣ ਤੱਕ ਉਹ ਐਡਾ ਵਿਦਵਾਨ ਹੈ ਜਿਹਨੇ ਗ੍ਰੰਥ ਖੁਦ ਲਿਖੇ ਨੇ ਤੇ ਤੂੰ ਉਹਨੂੰ ਕਿੱਥੇ ਗਿਆਨ ਕਰਾ ਦੇਂਗਾ ਰਾਜੇ ਜਨਕ ਨੂੰ ਅਸ਼ਟਾਵਕਰ ਕਹਿਣ ਲੱਗਾ ਮਾਂ ਗੱਲ ਗ੍ਰੰਥ ਪੜ੍ਹਨ ਦੀ ਨਹੀਂ ਗੱਲ ਤੇ ਉਹ ਜਿਹੜੇ ਢਾਈ ਅੱਖਰ ਪ੍ਰੇਮ ਦੇ ਪੜ੍ਹਨ ਦੀ ਆ ਮੈਂ ਲੈ ਕੇ ਆਵਾਂਗਾ ਆਪਣੇ ਬਾਪੂ ਨੂੰ ਛੁਡਾ ਕੇ ਮੈਨੂੰ ਆਗਿਆ ਦੇ ਮਾਂ ਨੂੰ ਫਿਕਰ ਹੈ ਕਹਿੰਦੀ ਅੱਗੇ ਤੇਰਾ ਬਾਪੂ ਜੇਲ੍ਹ ਚ ਤੂੰ ਵੀ ਜੇਲ੍ਹ ਚ ਚਲੇ ਜਾਏਗਾ ਅੱਠ ਵਲ ਪੈਂਦੇ ਸੀ ਉਹਦੇ ਸਰੀਰ ਵਿੱਚ ਅਸ਼ਟ ਨਾਮ ਅੱਠ ਦਾ ਤੇ ਬੱਕਰ ਨਾਮ ਵਲ ਦਾ ਕਹਿੰਦੇ ਜਦੋਂ ਤੁਰਦਾ ਸੀ ਅੱਠ ਵਲ ਪੈਂਦੇ ਸੀ ਸਰੀਰ ਚ ਤੁਰਦਾ ਹੋਰ ਪਾਸੇ ਸੀ ਜਾਂਦਾ ਹੋਰ ਪਾਸੇ ਸੀ ਐਡਾ ਕੋਝਾ ਸਰੀਰ ਸੀ ਜਿਹਦੇ ਸਰੀਰ ਵਿੱਚ ਇੱਕ ਵਲ ਪੈਂਦਾ ਹੋਵੇ ਉਹ ਕਿੱਦਾਂ ਦਾ ਲੱਗਦਾ ਤੇ ਅਸ਼ਟਾਵਕਰ ਦੇ ਸਰੀਰ ਵਿੱਚ ਅੱਠ ਵਲ ਪੈਂਦੇ ਸੀ ਜਦੋਂ ਤੁਰਦਾ ਸੀ ਲੋਕ ਹੱਸਦੇ ਸੀ ਵੇਖ ਵੇਖ ਇਹਨੇ ਰਾਜੇ ਜਨਕ ਨੂੰ ਸੁਨੇਹਾ ਭੇਜਿਆ ਵੀ ਕੱਲ ਨੂੰ ਸਭਾ ਲਾ ਮੈਂ ਆ ਰਿਹਾ ਮੈਂ ਗਿਆਨ ਕਰਾਵਾਂਗਾ ਤੈਨੂੰ ਰਾਜੇ ਜਨਕ ਨੇ ਸਭਾ ਸੱਦੀ ਬੜੇ ਬੜੇ ਪੰਡਿਤ ਆਏ ਕਹਿੰਦੇ ਇੰਨੇ ਸਾਲ ਹੋ ਗਏ ਆ ਅੱਜ ਤੱਕ ਕੋਈ ਗਿਆਨ ਕਰਾਉਣ ਵਾਲਾ ਆਇਆ ਨਹੀਂ ਘੋੜੇ ਤੇ ਚੜ੍ਹਦੇ ਨੂੰ ਕਿਹੜਾ ਗਿਆਨ ਕਰਾਵੇ ਇਹ ਨਵਾਂ ਹੀ ਕਿਹੜਾ ਜੰਪਿਆ ਜਿਹੜਾ ਗਿਆਨ ਕਰਾਉਣ ਆ ਰਿਹਾ ਬੜੇ ਪੰਡਿਤ ਇਕੱਠੇ ਹੋ ਕੇ ਆ ਗਏ ਬੜੇ ਸਭਾ ਲੱਗੀ ਰਾਜਾ ਬਹਿ ਗਿਆ ਘੋੜਾ ਮੰਗਾ ਲਿਆ ਅਸ਼ਟਾਵਕਰ ਜਦੋਂ ਤੁਰਿਆ ਆਉਂਦਾ ਨਾ ਸਾਰੇ ਵੇਖ ਕੇ ਹੱਸਣ ਲੱਗ ਪਏ ਉੱਚੀ ਉੱਚੀ ਖਿੜਖਿੜਾ ਕੇ ਹੱਸੇ ਸਾਰੇ ਅਸ਼ਟਾਵਕਰ ਨੇ ਵੇਖਿਆ ਉਹਦੇ ਵੱਲ ਤੁਰਦੇ ਨੂੰ ਵੇਖ ਕੇ ਸਾਰੇ ਪੰਡਿਤ ਹੱਸਣ ਆਉਂਦਾ ਹੀ ਰਾਜੇ ਜਨਕ ਨੂੰ ਕਹਿਣ ਲੱਗਾ ਹੈ ਰਾਜਨ ਤੈਨੂੰ ਮੈਂ ਕਿਹਾ ਸੀ ਸਭਾ ਲਾਈ ਸਿਆਣੇ ਸਿਆਣੇ ਸੱਦੀ ਪੰਡਿਤ ਸੱਦੀ ਰਿਸ਼ੀ ਮੁਨੀ ਸੱਦੀ ਇਹ ਤੂੰ ਜਿੰਨੇ ਸੱਦੇ ਨੇ ਸਾਰੇ ਚਮਿਆਰ ਇਕੱਠੇ ਕੀਤੇ ਨੇ ਆਖੋ
ਸਤਨਾਮ
ਇੱਥੇ ਮੈਂ ਅਰਜ ਕਰਦੇ ਹਾਂ ਸੰਗਤ ਵਿੱਚ ਵੀ ਚਮਿਆਰ ਕਿਸੇ ਜਾਤੀ ਦਾ ਨਾਂ ਨਹੀਂ ਚਮਿਆਰ ਇਹ ਕੋਈ ਜਾਤੀ ਗੋਤ ਨਹੀਂ ਸਾਧ ਸੰਗਤ ਚਮਿਆਰ ਉਹਨੂੰ ਕਹਿੰਦੇ ਨੇ ਜਿਹਦੀ ਯਾਰੀ ਚੰਮ ਨਾਲ ਹੋਵੇ ਚੰਮ ਜਮਾਂ ਯਾਰ ਚਮਿਆਰ ਦਾ ਅਰਥ ਇਹ ਬਣਦਾ ਜਿਹਦੀ ਯਾਰੀ ਚੰਮ ਨਾਲ ਹੋਵੇ ਖਿਮਾ ਕਰਨਾ ਪਿਆਰ ਸਾਡੀਆਂ ਅੱਖਾਂ ਵੀ ਤੇ ਚੰਮ ਹੀ ਵੇਖਦੀਆਂ ਆਪਾਂ ਆਪੋ ਆਪਣੇ ਮਨਾਂ ਵਿੱਚ ਝਾਤੀ ਮਾਰੀਏ ਕੀ ਅਸੀਂ ਚੰਮ ਵੇਖ ਕੇ ਯਾਰੀ ਨਹੀਂ ਪਾਉਂਦੇ ਜਿਹੜਾ ਚੰਮ ਹੀ ਵੇਖਦਾ ਤੇ ਉਹ ਚਮਿਆਰ ਹੀ ਹੋਇਆ ਵਾ ਚੰਮ ਦੀ ਪਰਖੀ ਕਰਨੇ ਇਹ ਤੇ ਐਵੇਂ ਲੋਕਾਂ ਨੇ ਵਹਿਮ ਬਣਾਇਆ ਵੀ ਚਮਿਆਰ ਕੁਛ ਛੋਟੀ ਜਾਤੀ ਵਾਲੇ ਹੁੰਦੇ ਨੇ ਇਹ ਵਹਿਮ ਨਹੀਂ ਕਰਨਾ ਸਤਿਗੁਰਾਂ ਨੇ ਜਾਤਾਂ ਕਪਾਤਾਂ ਦੇ ਵਹਿਮ ਭਰਮ ਵਿੱਚੋਂ ਸਾਨੂੰ ਕੱਢਿਆ ਕੋਈ ਜਾਤ ਨਹੀਂ ਸਾਰੇ ਇੱਕੋ ਹੀ ਪੰਜਾਂ ਤੱਤਾਂ ਦਾ ਬਣਿਆ ਸਰੀਰ ਹੈ ਹਵਾ ਦੀ ਕੀ ਜਾਤ ਹੈ ਅੱਗ ਦੀ ਕੀ ਜਾਤ ਹੈ ਪਾਣੀ ਦੀ ਕੀ ਜਾਤ ਹੈ ਧਰਤੀ ਦੀ ਕੀ ਜਾਤ ਹੈ ਆਕਾਸ਼ ਦੀ ਕੀ ਜਾਤ ਹੈ ਪੰਜਾਂ ਤੱਤਾਂ ਦਾ ਬਣਿਆ ਪੁਤਲਾ ਤੇ ਇਹਦੀ ਜਾਤ ਫਿਰ ਕਿੱਥੋਂ ਬਣ ਗਈ ਤੇ ਚਮਿਆਰ ਉਹ ਜਿਹਦੀ ਯਾਰੀ ਚੰਮ ਨਾਲ ਤੇ ਖੇਵਾ ਕਰਨਾ ਸਾਡੇ ਕੋਲ ਜਿਹੜੀਆਂ ਅੱਖਾਂ ਨੇ ਇਹ ਚੰਮ ਵੇਖਦੀਆਂ ਨੇ ਸਿਰਫ ਤੇ ਜਿਹਨਾਂ ਕੋਲ ਗਿਆਨ ਦੇ ਨੇਤਰ ਮਿਲ ਗਏ ਨੇ ਨਾ ਜਿਹਨਾਂ ਨੂੰ ਉਹ ਚੰਮ ਨਹੀਂ ਵੇਖਦੇ ਉਹ ਮਨ ਵੇਖਦੇ ਨੇ ਮਨ ਅਸੀਂ ਸਰੀਰ ਵੇਖ ਸਕਦੇ ਅਸੀਂ ਜ਼ਮੀਰ ਨਹੀਂ ਵੇਖ ਸਕਦੇ ਉਹ ਜਿਹੜੇ ਆਏ ਨੇ ਨਾ ਆਲੇ ਦੁਆਲੇ ਉਹ ਕਹਿੰਦੇ ਮੇਰਾ ਚੰਮ ਵੇਖ ਕੇ ਹੱਸੇ ਨੇ ਸਾਰੇ ਮੇਰਾ ਮਨ ਤੇ ਇਹਨਾਂ ਨੇ ਵੇਖਿਆ ਹੀ ਨਹੀਂ ਇਹ ਪੰਡਿਤ ਨਹੀਂ ਇਹ ਸਿਆਣੇ ਨਹੀਂ ਇਹ ਸਾਰੇ ਚਮਿਆਰ ਨੇ ਜਿਨ੍ਹਾਂ ਨੇ ਮੇਰਾ ਚੰਮ ਵੇਖਿਆ ਸਿਰਫ ਰਾਜੇ ਜਨਕ ਰਾਜਾ ਜਨਕ ਹੈਰਾਨ ਹੋ ਗਿਆ ਜਿਨ੍ਹੇ ਸਭਾ ਚ ਬੈਠੇ ਪੰਡਿਤ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਹੁਣ ਕੀ ਬੋਲਣ ਉੱਥੇ ਗੱਲ ਸੱਚੀ ਸੀ ਚੰਮ ਵੇਖ ਕੇ ਹੱਸੇ ਸੀ ਸਾਰੇ ਨੀਵੀਆਂ ਪੈ ਗਈਆਂ ਸਭ ਦੀਆਂ ਰਾਜਾ ਜਨਕ ਕਹਿੰਦਾ ਪੰਡਿਤ ਇਹ ਅਸ਼ਟਾਵਕਰ ਜੀ ਗਿਆਨ ਕਰਾਓ ਕਹਿੰਦੇ ਗਿਆਨ ਤੇ ਕਰਾਉਂਦੇ ਹਾਂ ਤੁਹਾਨੂੰ ਪਹਿਲਾਂ ਮੈਨੂੰ ਮੇਰੀ ਭੇਟਾ ਦਿਓ ਮੇਰੀ ਦੱਛਣਾ ਦਿਓ ਕਹਿੰਦੇ ਬਸ ਮੰਗ ਲਈ ਮਾਇਆ ਕੋਈ ਗੱਲ ਨੀ ਫਿਰ ਲਿਆਓ ਭਾਈ ਖਜ਼ਾਨਾ ਲਿਆਓ ਦਈਏ ਮਾਇਆ ਦੱਸੋ ਪੰਡਿਤ ਜੀ ਕੀ ਚਾਹੀਦਾ ਪਰ ਗਿਆਨ ਕਰਾਓ ਗੁਰੂ ਬਣੋ ਮੇਰੇ ਅਸ਼ਟਾਵਕਰ ਕਹਿੰਦਾ ਗੱਲ ਸੁਣ ਰਾਜਨ ਉਹ ਚੀਜ਼ ਦੇ ਜਿਹੜੀ ਤੇਰੀ ਆਪਣੀ ਹੋਵੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਸ ਆ ਗਿਆਨ ਦੀ ਗੱਲ ਆਹੀ ਗਿਆਨ ਉਹ ਚੀਜ਼ ਦੇ ਜਿਹੜੀ ਤੇਰੀ ਆਪਣੀ ਹੋਵੇ ਰਾਜਾ ਜਨਕ ਖਜ਼ਾਨਾ ਮੇਰਾ ਹੀ ਹੈ ਕਹਿੰਦੇ ਤੇਰਾ ਕਿੱਥੋਂ ਤੇਰੇ ਬਾਪ ਤੈਨੂੰ ਤੇਰਾ ਪਿਤਾ ਦੇ ਗਿਆ ਪਹਿਲਾਂ ਤੇਰੇ ਦਾਦੇ ਕੋਲ ਸੀ ਹੁਣ ਤੇਰੇ ਪਿਤਾ ਕੋਲ ਤੇਰੇ ਕੋਲ ਇਹ ਤੇਰਾ ਤੂੰ ਇਹਨੂੰ ਲੈ ਕੇ ਨੀ ਜਾਏਗਾ ਨਾਲ ਇੱਥੇ ਹੀ ਰਹਿ ਜਾਣਾ ਇਹ ਮੇਰਾ ਨਹੀਂ ਕਹਿੰਦੇ ਨਹੀਂ ਫਿਰ ਮਹਿਲ ਲੈ ਲਓ ਜੀ ਕਹਿੰਦੇ ਇਹ ਵੀ ਤੇਰੇ ਨੀ ਛੱਡ ਜਾਣੇ ਤੇ ਰਾਜਾ ਜਨਕ ਉਹ ਚੀਜ਼ ਦੇ ਜਿਹੜੀ ਤੇਰੀ ਆਪਣੀ ਹੈ ਰਾਜੇ ਦਾ ਖਿਆਲ ਕਦੇ ਘੋੜਿਆਂ ਚ ਜਾਏ ਕਦੇ ਹਾਥੀਆਂ ਚ ਜਾਏ ਕਦੇ ਫੌਜਾਂ ਚ ਜਾਏ ਕਦੇ ਮਹਿਲਾਂ ਚ ਜਾਏ ਕਦੇ ਉਹਦਾ ਮਨ ਖਜ਼ਾਨੇ ਚ ਜਾਏ ਕਦੇ ਜੰਗੀਰਾਂ ਜ਼ਮੀਨਾਂ ਚ ਜਾਏ ਆਖਿਰਕਾਰ ਫੈਸਲਾ ਇਹ ਹੋਇਆ ਵੀ ਮੇਰਾ ਤੇ ਹੈ ਹੀ ਕੁਛ ਨਹੀਂ ਆ ਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹੜੇ ਬੰਦੇ ਨੇ ਕਦੇ ਇਹ ਸੋਚਿਆ ਹੀ ਨਹੀਂ ਵੀ ਮੇਰਾ ਹੈ ਕੀ ਉਹਨੂੰ ਕਾਹਦਾ ਗਿਆਨ ਹੋਇਆ ਸਤਿਗੁਰਾਂ ਨੇ ਸਾਨੂੰ ਇਹੀ ਸਿਖਾਉਣਾ ਬਾਣੀ ਪੜ੍ਹੋ ਜਿੰਨੀ ਮਰਜ਼ੀ ਸਤਸੰਗਤ ਕਰੋ ਬਸ ਇੱਕ ਦਿਨ ਇਹ ਸੋਚੋ ਵੀ ਮੇਰਾ ਹੈ ਕੀ ਤੇ ਜਵਾਬ ਇਹ ਆਏਗਾ ਵੀ ਕੁਛ ਵੀ ਨਹੀਂ ਫਿਰ ਮਨ ਵਿਰਾਗੀ ਹੋਏਗਾ ਤੇ ਫਿਰ ਬੰਦਗੀ ਕਰੇਗਾ ਸ੍ਰੀ
ਵਾਹਿਗੁਰੂ
ਇਹੀ ਤੇ ਗਿਆਨ ਹੈ ਬੰਦਾ ਇਹ ਸੋਚੇ ਵੀ ਮੇਰਾ ਹੈ ਕੀ ਜਿਹੜਾ ਇਹ ਸੋਚੇਗਾ ਸਮਝ ਲਓ ਉਹਨੂੰ ਗਿਆਨ ਹੋ ਗਿਆ ਜਿਹਨੇ ਪੰਜ ਕਕਾਰ ਪਾਏ ਨੇ ਤੇ ਫਿਰ ਵੀ ਉਹ ਇਹ ਕਹਿੰਦਾ ਵੀ ਆਹ ਵੀ ਮੇਰਾ ਆਹ ਵੀ ਮੇਰਾ ਆਹ ਵੀ ਮੇਰਾ ਤੇ ਉਹਨੂੰ ਕਾਹਦਾ ਗਿਆਨ ਹੋਇਆ ਜਿਹਨੇ ਅੰਮ੍ਰਿਤ ਛਕਿਆ ਗੁਰੂ ਵਾਲਾ ਹੈ ਪਰ ਸਾਧ ਸੰਗਤ ਉਹ ਬਸ ਮੇਰਾ 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 ਕਰਦਾ ਰਹਿੰਦਾ ਫਿਰ ਉਹਦਾ ਕਾਹਦਾ ਗਿਆਨ ਹੋਇਆ ਸਭ ਕੁਝ ਗੁਰੂ ਦਾ ਜਦੋਂ ਸਾਧ ਸੰਗਤ ਰਾਜੇ ਜਨਕ ਨੇ ਸੋਚਿਆ ਘਰ ਵੀ ਮੇਰਾ ਨਹੀਂ ਰਾਣੀਆਂ ਵੀ ਮੇਰੀਆਂ ਨਹੀਂ ਆ ਸਰੀਰ ਵੀ ਮੇਰਾ ਨਹੀਂ ਕਹਿੰਦਾ ਜੀ ਮੇਰਾ ਤੇ ਹੈ ਹੀ ਕੁਛ ਨਹੀਂ ਇਹੀ ਗਿਆਨ ਹੈ ਬਸ ਅਸ਼ਟਾਵਕਰ ਨੇ ਆਖਿਆ ਮਨ ਦੇ ਦੇ ਆਪਣਾ ਇਹ ਤੇ ਤੇਰਾ ਦੱਸ ਉਹੀ ਉਹੀ ਜਿਹੜੀ ਅੱਜ ਆਪਣੀ ਵਿਚਾਰ ਚੱਲ ਰਹੀ ਮਨ ਵਿੱਚ ਸਤਿਗੁਰ ਕੇ ਪਾਸ ਗੁਰ ਕੀ ਮਤ ਤੂੰ ਲਿਹ ਆਨੇ ਭਗਤ ਬਿਨਾ ਬਹੁਤ ਡੂਬੇ ਸੀ ਮਨ ਮਾਰਿਆ ਕਿਵੇਂ ਜਾਂਦਾ ਮਨ ਵੇਚਿਆ ਕਿਵੇਂ ਜਾਂਦਾ ਅਸ਼ਟਾਵਕਰ ਉਸ ਸਮੇਂ ਕਹਿਣ ਲੱਗਿਆ ਵੀ ਮਨ ਦੇ ਦੇ ਤੂੰ ਆਪਣਾ ਮੈਨੂੰ ਮਨ ਤੇ ਰਾਜੇ ਜਨਕ ਨੇ ਨਾ ਹੱਥ ਜੋੜੇ ਤੇ ਕਹਿਤਾ ਲਓ ਜੀ ਅੱਜ ਤੋਂ ਮੈਂ ਆਪਣਾ ਮਨ ਤੁਹਾਨੂੰ ਦਿੱਤਾ ਮੈਨੂੰ ਗਿਆਨ ਕਰਾਓ ਭੇਟਾ ਵੇਖੋ ਕਿੱਡੀ ਵੱਡੀ ਦੇ ਦਿੱਤੀ ਮੈਂ ਆਪਣਾ ਮਨ ਤੁਹਾਨੂੰ ਦਿੱਤਾ ਗਿਆਨ ਕਰਾਓ ਤਨ ਦੁਨੀਆ ਦੇਣ ਨੂੰ ਬਹੁਤ ਤਿਆਰ ਹੈ ਮਨ ਨਹੀਂ ਕੋਈ ਵੇਚਦਾ ਤਨ ਕਰਕੇ ਤੇ ਬੜੇ ਨੇ ਜਿਹੜੇ ਗੁਰਦੁਆਰੇ ਰਹਿਣ ਲੱਗ ਪਏ ਨੇ ਪੱਕੇ ਉਹਨਾਂ ਨੇ ਤਨ ਦੇ ਦਿੱਤਾ ਗੁਰੂ ਨੂੰ ਪਰ ਮਨ ਉਹਨਾਂ ਦਾ ਘਰਾਂ ਜੀ ਤੁਰਿਆ ਫਿਰਦਾ ਇੱਕ ਸੰਤਾਂ ਨੂੰ ਕਹਿੰਦਾ ਸੰਤ ਜੀ ਕਹਿੰਦੇ ਹਾਂਜੀ ਜਰਕ ਛੁੱਟੀ ਦਿਓ ਕਾਹਦੇ ਵਾਸਤੇ ਸਾਡੇ ਘਰ ਨਾ ਜੀ ਸਾਡੀਆਂ ਟਾਹਲੀਆਂ ਸੀ ਸਾਡੇ ਖੇਤ ਚ ਤੇ ਉਹ ਵੱਢ ਕੇ ਲੈ ਗਿਆ ਸਾਡਾ ਗਵਾਂਢੀ ਜਰਕ ਦੋ ਹੱਥ ਕਰਕੇ ਆਉਣੇ ਨੇ ਉਹਦੇ ਨਾਲ। ਸੰਤ ਕਹਿੰਦੇ ਦੁਰ ਫਿੱਟੇ ਮੂੰਹ 18 ਸਾਲ ਤੈਨੂੰ ਮੇਰੇ ਨਾਲ ਰਹਿੰਦੇ ਨੂੰ ਹੋ ਗਏ, ਅਜੇ ਟਾਲੀਆਂ 'ਚ ਫਸਿਆ ਫਿਰ ਮੈਂ, ਅਜੇ ਟਾਲੀਆਂ 'ਚ ਫਸਿਆ ਤੂੰ, 18 ਸਾਲ ਤੈਨੂੰ ਮੇਰੇ ਨਾਲ ਰਹਿੰਦੇ ਨੂੰ ਹੋ ਗਏ ਅਜੇ ਵੀ ਟਾਲੀਆਂ। ਕਹਿੰਦਾ ਛੁੱਟੀ ਦਿਓ ਜਰਾ ਕਿ ਮੈਂ ਉਹਨਾਂ ਨਾਲ ਦੋ ਹੱਥ ਕਰਕੇ ਆਈ ਤੇ ਕਿਵੇਂ ਕਰਨਾ। ਤਨ ਦੇਣ ਵਾਲਿਆਂ ਦੀ ਸੰਸਾਰ 'ਚ ਕਮੀ ਕੋਈ ਨਹੀਂ, ਮਨ ਉਹਨਾਂ ਦਾ ਘਰ ਹੀ ਰਹਿੰਦਾ। ਤਨ ਕਰਕੇ ਜ਼ਰੂਰ ਗੁਰੂ ਦੇ ਮਣ ਗਏ, ਤਨ ਕਰਕੇ ਉਹਨਾਂ ਨੇ ਜ਼ਰੂਰ ਚੋਲਾ ਪਾ ਲਿਆ, ਬਾਣਾ ਪਾ ਲਿਆ, ਮਨ ਨਹੀਂ ਦਿੱਤਾ ਅਜੇ ਤੇ ਗੱਲ ਤੇ ਮਨ ਦੀ। ਪਹਿਰੇਦਾਰਾਂ ਨੂੰ ਬੇਨਤੀ, ਸੰਗਤ ਨੂੰ 2 ਮਿੰਟ ਉੱਥੇ ਹੀ ਬਿਠਾਈ। ਚਲੋ ਬਸ ਮੈਂ 5 ਮਿੰਟਾਂ ਸਮਾਪਤੀ ਕਰ ਦੇਣੀ, ਧਿਆਨ ਦਿਓ। ਮਨ ਦੇ ਦਿੱਤਾ ਅਸ਼ਟਾਵਕਰ ਨੂੰ, ਲਓ ਜੀ ਮੈਂ ਆਪਣਾ ਤੁਹਾਨੂੰ ਮਨ ਦਿੱਤਾ, ਮੈਨੂੰ ਗਿਆਨ ਕਰਾ ਦਿਓ, ਮਨ ਭੇਟ ਕਰ ਦਿੱਤਾ। ਅਸ਼ਟਾਵਕਰ ਜੀ ਕਹਿੰਦੇ ਠੀਕ ਹੈ, ਮਨ ਮੈਨੂੰ ਦੇ ਦਿੱਤਾ? ਕਹਿੰਦੇ ਜੀ ਦੇ ਦਿੱਤਾ। ਰਾਜਾ ਜਨਕ ਕਹਿੰਦਾ ਮੰਗਾਓ ਘੋੜਾ, ਦਕਸ਼ਣਾ ਤੇ ਦੇ ਦਿੱਤੀ, ਹੁਣ ਗਿਆਨ ਲਈਏ, ਵਿਗਿਆਨ ਕੀ ਕਰਾਉਂਦੇ ਨੇ, ਮੰਗਾਓ ਘੋੜਾ। ਘੋੜਾ ਮੰਗਾਇਆ, ਰਕਾਬ ਵਿੱਚ ਪੈਰ ਰੱਖ ਕੇ ਲੱਗਿਆ ਚੜ੍ਹਨ ਬਾਂਹ ਤੋਂ ਫੜ ਲਿਆ ਜਾ ਕੇ ਅਸ਼ਟਾਵਕਰ ਜੀ ਨੇ, ਕਹਿੰਦੇ ਰੁਕ ਜਾ, ਰੁਕ ਗਿਆ। ਕਹਿੰਦੇ ਗੱਲ ਸੁਣ, ਘੋੜੇ ਤੇ ਚੜ੍ਹਨ ਨੂੰ ਤੈਨੂੰ ਕਿਹਨੇ ਗਿਆ? ਕਹਿੰਦੇ ਜੀ ਮੇਰੇ ਮਨ ਨੇ। ਕਹਿੰਦੇ ਮਨ ਤੇ ਤੂੰ ਮੈਨੂੰ ਦੇ ਦਿੱਤਾ, ਜੇ ਮੈਂ ਕਹਾਂਗਾ ਤੇ ਚੜ੍ਹੇਗਾ ਕੋ
ਸਤਿਗੁਰੂ?
ਉੱਥੇ ਹੀ ਚਰਨਾਂ ਤੇ ਢਹਿ ਪਿਆ, ਕਹਿੰਦੇ ਜੀ ਹੋ ਗਿਆ ਗਿਆਨ, ਹੋ ਗਿਆ ਗਿਆਨ। ਕਹਿੰਦਾ ਜੀ ਹੋ ਗਿਆ, ਹੁਣ ਉਹ ਕਰਨਾ ਜੋ ਗੁਰੂ ਕਹੇਗਾ ਕੋ
ਸਤਿਗੁਰੂ।
ਮਨ ਵਿੱਚ ਸਤਿਗੁਰ ਕੇ ਪਾਸ, ਮਨ ਵੇਚ ਦਿੱਤਾ ਆਪਣਾ ਤਿਸ ਸੇਵਕ ਕੇ
ਅਰਜ ਰਾਸ,
ਤੇ ਜਿਹਨੇ ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਨਾ, ਉਹ ਸੋਚਦਾ ਵੀ ਮੇਰਾ ਹੈ ਕੀ, ਤੇ ਜਵਾਬ ਇਹ ਆਏਗਾ ਕੁਛ ਵੀ ਨਹੀਂ, ਜੋ ਨਜ਼ਰ ਆ ਰਿਹਾ ਇਹ ਛੱਡ ਜਾਣਾ ਸਾਰਾ ਕੁਝ, ਹੋਰ ਤੇ ਛੱਡੋ, ਸਰੀਰ ਵੀ ਮੇਰਾ ਨਹੀਂ ਬਸ। ਤੇ ਜਿਹੜਾ ਇਹ ਸੋਚਦਾ ਹੈ ਉਹ ਕਦੇ ਵੀ ਮੋਹ ਚ ਨਹੀਂ ਫਸ ਸਕਦਾ, ਜਿਹਨੂੰ ਗਿਆਨ ਹੋ ਗਿਆ ਕਾਮ ਦਾ ਉਹਦੇ ਉੱਤੇ ਕੋਈ ਅਸਰ ਨਹੀਂ, ਕ੍ਰੋਧ ਦਾ ਉਹਦੇ ਉੱਤੇ ਕੋਈ ਅਸਰ ਨਹੀਂ। ਕ੍ਰੋਧ ਕਰੇਗਾ ਹੀ ਕਿਉਂ, ਉਹਨੂੰ ਪਤਾ ਸਭ ਕੁਝ ਬਿਨਸਨਹਾਰ ਹੈ। ਲੋਭ ਕਾਹਦਾ ਜਦੋਂ ਪਤਾ ਹੈ ਹੀ ਕੁਛ ਨਹੀਂ, ਮੋਹ ਕਾਹਦਾ ਉਹਨੂੰ ਪਤਾ ਹੈ ਮੋਹ ਦੁੱਖ ਰੂਪ ਹੋਏਗਾ, ਪੰਕ ਜੋ ਮੋਹ ਪਗ ਨਹੀਂ ਚੱਲਦਾ। ਹਮ ਦੇਖਾ ਤਹਿ ਡੁੱਬੀ ਲੈ, ਅਸੀਂ ਰੋਜ਼ ਪੜ੍ਹਦੇ ਹਾਂ, ਕਹਿੰਦੇ ਮੋਹ ਦੇ ਚਿੱਕੜ ਵਿੱਚ, ਪੰਕ ਕਹੀਏ ਮੋਹ ਦਾ ਚਿੱਕੜ, ਚਿੱਕੜ ਮੋਹ ਰੂਪੀ ਚਿੱਕੜ ਦੇ ਵਿੱਚ ਇਹ ਮਨ ਫਸ ਗਿਆ, ਤੇ ਇੰਨਾ ਕੁ ਫਸ ਗਿਆ ਵੀ ਇੱਕ ਪੈਰ ਵੀ ਗਾਂਹ ਨਹੀਂ ਪੁੱਟਿਆ ਜਾ ਰਿਹਾ। ਹਮ ਦੇਖਾ ਤਹਿ ਡੁੱਬੀ ਲੈ, ਸਤਿਗੁਰ ਕਹਿੰਦੇ ਵੇਖ ਰਹੇ ਹਾਂ ਡੁੱਬ ਰਹੀ ਹੈ ਦੁਨੀਆ, ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਇਹ ਚਿੱਕੜ ਬੜਾ ਭੈੜਾ, ਇਹਦੇ ਤੋਂ ਬਚਣਾ ਬੜਾ ਔਖਾ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ, ਡੁੱਬਦੇ ਕੱਲ ਨੂੰ ਮੁੰਡਾ ਆਖੇ ਬਾਪੂ ਜੀ ਤੁਸੀਂ ਮੈਨੂੰ ਬੁਲਾਉਂਦੇ ਹੀ ਨਹੀਂ, ਤੇ ਕਵੇ ਨਹੀਂ ਨਹੀਂ ਮੈਂ ਤੇਰੇ ਨਾਲ ਮੋਹ ਨਹੀਂ ਕਰਨਾ, ਚਿੱਕੜ ਚ ਤਾਂ ਫਸ ਜਾ। ਇਹ ਨਹੀਂ, ਮੋਹ ਹੋਵੇ ਪਰ ਸਭ ਤੋਂ ਵੱਧ ਮੋਹ ਤੇਰਾ ਗੁਰੂ ਨਾਲ ਹੋਣਾ ਚਾਹੀਦਾ, ਬੱਚਿਆਂ ਨਾਲ ਮੋਹ ਹੋਵੇ, ਬੱਚਿਆਂ ਦੀ ਸੁਣੋ, ਬੱਚਿਆਂ ਦੀ ਮੰਨੋ, ਪਰਿਵਾਰ ਦੀ ਮੰਨੋ, ਪਰ ਸਭ ਤੋਂ ਵੱਧ ਗੁਰੂ ਦੀ ਮੰਨੋ। ਜਿੱਥੇ ਗੁਰਮਤ ਤੋਂ ਉਲਟ ਗੱਲ ਆ ਜਾਏ ਉਹ ਨਾ ਮੰਨੋ। ਆਖੋ ਸਤਨਾਮ। ਉਹ ਭਾਵੇਂ ਘਰ ਵਾਲੀ ਹੋਵੇ, ਭਾਵੇਂ ਬੱਚੇ ਹੋਣ, ਭਾਵੇਂ ਕੁੜਮ ਹੋਵੇ, ਭਾਵੇਂ ਕੋਈ ਰਿਸ਼ਤੇਦਾਰ ਹੋਵੇ, ਜਿੱਥੇ ਸਤਿਗੁਰ ਦਾ ਹੁਕਮ ਤੋਂ ਉਲਟ ਚੱਲ ਰਿਹਾ ਕੰਮ ਉਹ ਨਹੀਂ ਮੰਨਣਾ। ਤੇ ਗੁਰਮੁਖ ਉਹ ਆ ਜਿਹੜਾ ਗੁਰੂ ਦੇ ਹੁਕਮ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ, ਜਿਹਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ, ਜਿਹਨੇ ਗੁਰੂ ਦੀ ਮੱਤ ਧਾਰਨ ਕਰ ਲਈ ਆ। ਸੋ ਤਨ ਕਰਕੇ ਅਸੀਂ ਬਾਣਾ ਧਾਰਿਆ ਪਰ ਗੁਰੂ ਦੀ ਮੱਤ ਨਹੀਂ ਧਾਰੀ ਅਜੇ। ਤੇ ਇੱਕ ਗੱਲ ਜ਼ਰੂਰ ਮੰਨਣੀ ਪਏਗੀ, ਮਨ ਉੱਤੇ ਅਸਰ ਬਾਅਦ ਵਿੱਚ ਹੋਏਗਾ, ਪਹਿਲਾਂ ਬਾਣਾ ਜ਼ਰੂਰੀ ਹੈ, ਪਹਿਲਾਂ ਬਾਣਾ ਫਿਰ ਬਾਣਾ। ਤੇ ਦੱਸ ਅੱਗੇ ਵੀ ਅਰਜ ਕਰਦਾ ਹੁੰਦਾ ਹੈ, ਕਈ ਲੋਕ ਉਹ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਵੀ ਬਾਬਾ ਜੀ ਨਿਤਨੇਮ ਰੋਜ਼ ਕਰਨੇ ਆ, ਬਾਣੀ ਪੜ੍ਹਨੇ ਆ, ਇਸ਼ਨਾਨ ਕਰਨੇ ਆ, ਗੁਰਦੁਆਰੇ ਵੀ ਜਾਂਦੇ ਆ, ਸੇਵਾ ਵੀ ਕਰਨੇ ਆ, ਅਖੰਡ ਪਾਠ ਸਾਹਿਬ ਵੀ ਕਰਾਉਂਦੇ ਆ ਸਾਲ ਬਾਅਦ, ਪਰ ਅਸੀਂ ਅੰਮ੍ਰਿਤ ਨਹੀਂ ਛਕਿਆ, ਬਸ ਛਕੇ ਵਰਗਾ ਹੀ ਹੈ, ਬਾਕੀ ਖਾਂਦੇ ਪੀਂਦੇ ਕੁਛ ਨਹੀਂ, ਖਾਂਦੇ ਪੀਂਦੇ ਵੀ ਕੁਛ ਨਹੀਂ, ਨਿਤਨੇਮ ਵੀ ਕਰਦੇ ਨੇ, ਗੁਰਦੁਆਰੇ ਵੀ ਜਾਂਦੇ ਨੇ, ਪਰ ਅੰਮ੍ਰਿਤ ਨਹੀਂ ਕੱਲਾ ਛਕਿਆ, ਹੈ ਛਕੇ ਵਰਗਾ ਹੀ, ਉਹ ਲੋਕ ਕਹਿੰਦੇ ਨੇ। ਤੇ ਕਈ ਉਹ ਨੇ ਜਿਨ੍ਹਾਂ ਕੋਲ ਅੰਮ੍ਰਿਤ ਹੈ, ਕਕਾਰ ਹੈਗੇ ਨੇ, ਬਾਣਾ ਪਾਇਆ ਹੋਇਆ, ਬਾਣਾ ਕਕਾਰ ਹੈਗੇ ਨੇ, ਪਰ ਸਵੇਰੇ ਉੱਠ ਕੇ ਜੇ ਉਹਨਾਂ ਨੂੰ ਕਹੋ ਕਿ ਵਾਹਿਗੁਰੂ ਆਖੋ, ਸਵੇਰ ਨੂੰ ਆਖੋ ਲਓ ਭਾਈ ਜੀ ਇਸ਼ਨਾਨ ਕਰੋ, ਮੈਂ ਨਹੀਂ ਕਰਨਾ, ਮੂੰਹ ਤੇ ਧੋ ਲਓ, ਲਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ ਨੇ, ਬਾਣਾ ਜ਼ਰੂਰ ਪਾਇਆ ਹੋਇਆ, ਪਰ ਸਵੇਰੇ ਉੱਠ ਕੇ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਹਿਣਾ, ਉਹ ਵੀ ਲੋਕ ਨੇ, ਭਾਵ ਕਿ ਅੰਮ੍ਰਿਤ ਧਾਰੀ ਤੇ ਹਨ ਪਰ ਕਦੇ ਅੰਮ੍ਰਿਤਮਈ ਬਾਣੀ ਦਾ ਜਾਪ ਨਹੀਂ ਕੀਤਾ, ਜਿਨ੍ਹਾਂ ਕੋਲ ਬਾਣਾ ਤੇ ਹੈ ਬਾਣੀ ਨਹੀਂ। ਤੇ ਕਈ ਉਹ ਨੇ ਜਿਨ੍ਹਾਂ ਕੋਲ ਬਾਣੀ ਤੇ ਹੈ, ਜੀਵਨ ਚੰਗਾ, ਬਾਣੀ ਪੜ੍ਹਦੇ ਨੇ ਪਰ ਬਾਣਾ ਹੈ ਨਹੀਂ, ਅੰਮ੍ਰਿਤ ਨਹੀਂ ਛਕਿਆ, ਕਕਾਰ ਹੈ ਨਹੀਂ, ਬਸ ਇਹ ਤੇ ਉਹ ਹਾਲ ਆ ਜਿਹੜੇ ਲੋਕਾਂ ਦੇ ਕੋਲ ਬਾਣਾ ਹੈ, ਜਿਹੜੇ ਲੋਕਾਂ ਕੋਲ ਬਾਣੀ ਹੈ, ਜਿਹਨਾਂ ਕੋਲ ਬਾਣਾ ਨਹੀਂ ਨਾ ਉਹਨਾਂ ਦੇ ਹਾਲ ਤੇ ਇਹ ਆ ਵੀ ਜਿਵੇਂ ਮਾਤਾ ਦੇ ਪੇਟ ਤੋਂ ਬੱਚੇ ਨੇ ਜਨਮ ਤੇ ਲਿਆ, ਸਵਾਸ ਤੇ ਚੱਲਦੇ ਨੇ ਪਰ ਅਪਾਹਜ ਜੰਮਿਆ।
ਵਾਹਿਗੁਰੂ
ਤੁਸੀਂ ਬੜੇ ਬੱਚੇ ਵੇਖੇ ਹੋਣਗੇ ਜਿਹੜੇ ਬੱਚੇ ਇੱਦਾਂ ਦੇ ਨੇ, ਨਾ ਉਹ ਤੁਰ ਸਕਦੇ ਨੇ, ਨਾ ਬੋਲ ਸਕਦੇ ਨੇ, ਨਾ ਹੱਥ ਕੰਮ ਕਰਦੇ ਨੇ, ਨਾ ਗਰਦਨ ਉਹਨਾਂ ਦੀ ਖਲੋਂਦੀ ਹੈ, ਪਰ ਸਵਾਸ ਚੱਲਦੇ ਨੇ, ਇਹ ਨੀ ਪਤਾ 20 ਸਾਲ ਤੱਕ ਚੱਲਦੇ ਰਹਿਣ, ਇਹ ਨੀ ਪਤਾ 30 ਸਾਲ ਤੱਕ, ਇਹ ਨੀ ਪਤਾ 50 ਸਾਲ ਤੱਕ ਮੰਜੀ ਤੇ ਬੱਚਾ ਪਿਆਰ ਰਵੇ। ਜਿਨ੍ਹਾਂ ਕੋਲ ਬਾਣਾ ਤੇ ਹੈ, ਪੰਜ ਕਕਾਰ ਤੇ ਹੈਗੇ ਆ, ਪਰ ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਉਹਨਾਂ ਦਾ ਹਾਲ ਇਹ ਆ ਵੀ ਬੱਚਾ ਜੰਮਿਆ ਤੇ ਹੈ, ਹੱਥ ਵੀ ਠੀਕ ਨੇ, ਲੱਤਾਂ ਵੀ ਠੀਕ ਨੇ, ਸਿਰ ਵੀ ਠੀਕ ਆ, ਅਪਾਹਜ ਨਹੀਂ ਜੰਮਿਆ, ਸਰੀਰ ਤੇ ਪੂਰਾ ਪਰ ਵਿੱਚ ਸਵਾਸ ਹੈ ਹੀ ਨਹੀਂ। ਆਖੋ
ਸਤਨਾਮ।
ਸਵਾਸ ਵਿੱਚ ਹੈ ਹੀ ਨਹੀਂ। ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਖੁਸ਼ੀ ਉਦਣ ਹੀ ਹੋਣੀ ਆ, ਇਹਦੇ ਕੋਲ ਬਾਣਾ ਵੀ ਹੈ ਤੇ ਬਾਣੀ ਵੀ ਹੈ, ਇਹਦਾ ਸਰੀਰ ਵੀ ਪੂਰਾ ਤੇ ਵਿੱਚ ਸਵਾਸ ਵੀ ਚੱਲਦੇ ਨੇ। ਜਿਹੜੇ ਬੱਚੇ ਦਾ ਸਰੀਰ ਵੀ ਠੀਕ ਹੋਵੇ, ਵਿੱਚ ਸਵਾਸ ਵੀ ਚੱਲਦੇ ਹੋਣ, ਉਹ ਮੰਜ਼ਲਾਂ ਮਾਰੇਗਾ, ਉਹ ਦੌੜੇਗਾ, ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦਾ, ਇਸੇ ਤਰ੍ਹਾਂ ਸੰਸਾਰ ਤੋਂ ਨਿਰੰਕਾਰ ਤੱਕ ਉਹ ਜਾ ਸਕਦਾ ਜਿਹਦੇ ਕੋਲ ਬਾਣੀ ਵੀ ਹੋਵੇ ਤੇ ਬਾਣਾ ਵੀ ਹੋਵੇ, ਉਹ ਭੱਜੇਗਾ, ਉਹ ਬੱਚਾ ਦੌੜੇਗਾ, ਉਹ ਮੰਜ਼ਲਾਂ ਮਾਰੇਗਾ, ਉਹ ਗੁਰੂ ਗੋਬਿੰਦ ਸਿੰਘ ਦੀ ਪੁਰੀ ਚ ਜਾਏਗਾ ਜ਼ਰੂਰ। ਜਿਹੜੇ ਕੋਲ ਸਰੀਰ ਵੀ ਆ ਤੇ ਸਵਾਸ ਵੀ, ਬਾਣਾ ਵੀ ਆ ਤੇ ਬਾਣੀ ਵੀ, ਦੋਵੇਂ ਚੀਜ਼ਾਂ ਦੀ ਲੋੜ ਹੈ। ਤੇ ਦਾਸ ਦੀ ਉਹਨਾਂ ਦੇ ਚਰਨਾਂ ਚਰਜੇ, ਜਿਹੜੇ ਬੜੇ ਚਿਰ ਤੋਂ ਨਿਤਨੇਮੀ ਪੱਕੇ ਨੇ ਪਰ ਬਾਣਾ ਨਹੀਂ ਹੈ, ਉਹਨਾਂ ਨੂੰ ਬੇਨਤੀ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਫਿਰ ਕਿਰਪਾ ਹੋਵੇ।
ਸਤਿ ਸ੍ਰੀ ਅਕਾਲ।
ਤੇ ਧਿਆਨ ਦੇਣਾ, ਬਾਣਾ ਕੋਲ ਹੋਵੇ, ਬਾਣੀ ਕੋਲ ਹੋਵੇ, ਸੇਵਾ ਹੋਵੇ, ਸਿਮਰਨ ਹੋਵੇ, ਜਪ ਤਪ ਹੋਵੇ, ਤੇ ਫਿਰ ਜਮਦੂਤਾਂ ਦੀ ਹਿੰਮਤ ਨਹੀਂ ਕਹਿਣਗੇ ਪਾਸੇ ਹੋ ਜਾਓ, ਇਹ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੈ, ਇਹਦੇ ਨੇੜੇ ਨਹੀਂ ਜਾਣਾ, ਨਾ ਬਹੁਤੀਆਂ ਦੇਗਾਂ ਕਰਾਈਆਂ ਤੇ ਨਾ ਰੁਮਾਲੇ ਚੜਾਇਆ ਤੇ, ਸਤਿਗੁਰਾਂ ਦੀ ਤੇ ਖੁਸ਼ੀ ਹੋਈ ਇਸ ਗੱਲ ਵਿੱਚ। ਦਸਵੇਂ ਪਿਤਾ ਦੀਆਂ ਖੁਸ਼ੀਆਂ
ਸੰਗਤ Sorry.